अमरदास गुण तेरे, तेरी उपमान तो ही बनी आवे। मुख उचरै शास्त्र खट, पिंग गिरन चढ़ जाए। अंध लखें बदरो सुने, जो काल किरपा कराई। नंडौत वंदन अनुकुबार, सर्व कला समरथ। डोलन तेरा कहो प्रभु, नानक दे कर हथ।
सतनाम श्री वाहे गुरु जी। माज महला तीजा। मेरा प्रभ भरपूर रहा सब थाई, गुर प्रसादी कर ही माह पाई। सदा सुरेवी एक मन त्याई, गुरमुख सच सुमावणिया। हां वारी ज्यों वा जियो वारी, जग जीवन मन बसावणिया। हर जग जीवन निरपौ दाता, गुरमत सहज समावणिया।
वाहिगुरु जी का खालसा, वाहिगुरु जी की फतेह। परम सत्कार योग चवर छत्र तख्त दे मालक, दसां ही पातशाहां दी आत्मक जोत, सतगुरु पातशाह जी दी पावन हजूरी अंदर साजी नवाजी, गुरु खालसा सतसंग जीओ, वडभागी हो आप। अमृत वेले तो लैके गुरु चरणा विच सतगुरु साहब जी दी पावन गुरबाणी, सतगुरु साहब जी दा अमृत रूप गुरबाणी दा कीर्तन श्रवण कर रहे हो। आओ हुन जो कथा दा टाइम है, श्रवण करिए, मन बिरतियां एकाग्र करिए। एक बार सारे रसना पवित्र करो, कहो गज के सतनाम श्री वाहिगुरु जी।
माज महला तीजा। मेरा प्रभ भरपूर रहा सब थाई।
माज राग विच सतगुरु अमरदास साहिब जी फरमाउंदे हन, सर्व कला समरथ प्रभु परमेश्वर मालक। जो मेरे मालक हन, ओ सारे थावां ते परिपूर्ण हो रहे हन। कोई थां ऐसा खाली नहीं जिथे परमेश्वर नहीं है। ओ परमात्मा आकाश विच, धरती विच, पतालां विच, पहाड़ां जंगलां, शरीरां दे अंदर, जीवां दे अंदर, ओ सब थावां ते परिपूर्ण हो रहा है।
गुर प्रसादी कर ही मैं पाई।
इस परमेश्वर दी प्राप्ति किथों करनी है जी? है ओ सब थावां ते, ओदी प्राप्ति उस दी किथों करनी है? सतगुरु साहिब जी फरमाउंदे हन, घर शरीर दे विचों ही प्राप्ति उस दी हो जांदी है। उस तों सुखाली है घर सत संगत विच पहुंच करके, सत संगत विचों गुरु दे उपदेश नूं सरवण करके, गुरमत दे धारनी हो के गुरु दी प्रसाद किरपा बख्शिश प्राप्त करनी है। जदों सत संगत द्वारा गुरु दी प्रसाद बख्शिश प्राप्त होवेगी, ता घर गृहस्थ दे विच रहिंदिआं होइआं घर शरीर दे अंदरों ही परमेश्वर दी प्राप्ति होवेगी।
सदा सरेवी इक मन त्याई।
जिन्हां ने सदा वास्ते परमेश्वर नूं ओहदे नाम नूं सरेवी श्रेवणा कीता है अते एकागर मन करके ध्यौणा कीता है,
गुरमुख सच समावणिया।
उन्हां गुरमुखां दे हिरदे विच ओ सच स्वरूप परमेश्वर समावणिया प्रगट होया है।
हां वारी जिओ वारी।
धन गुरु अमरदास साहिब जी फरमाउंदे हन, असी तन करके बलिहार, मन करके सदके जाइए उस दे उपरों।
जग जीवन मन वसावणिया।
जिस जिज्ञासु गुरमुख ने सारे जगत नू जीवन देन वाले परमेश्वर नू अपने हिरदे विच वसाउणा कीता, ਕਰਮ
ਓ ਦਾਤਾ
ਸਾਰੇ ਜਗਤ ਦਾ ਜੀਵਨ ਰੂਪ ਹੈ, ਜਿੰਦਗੀ ਦੇਣ ਵਾਲਾ ਹੈ ਸਭ ਦੇ ਤਾਈ। ਅਸਲ ਦੇ ਵਿਚ ਇਨਸਾਨ ਦਾ ਜੀਵਨ ਹੀ ਉਸ ਪ੍ਰਭੂ ਦੀ ਸੱਤਾ ਕਰਕੇ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦੇਖਾ ਵਿਖਿਆਨਾ। ਜਦੋਂ ਉਹ ਆਪਣੀ ਤਾਕਤ ਆਪਣੀ ਜੋਤ ਵਿਚੋਂ ਖਿੱਚ ਲੈਂਦਾ, ਫੇਰ ਇਨਸਾਨ ਕੁਝ ਕਰਕੇ ਵਿਖਾਏ ਕੁਝ ਵੀ ਨਹੀਂ ਕਰ ਸਕਦਾ, ਨਾ ਦੇ ਸਕਦਾ, ਨਾ ਚੱਲ ਸਕਦਾ, ਨਾ ਕੋਈ ਕੰਮ ਹੀ ਕਰ ਸਕਦਾ ਹੈ। ਉਸ ਪਰਮੇਸ਼ਰ ਦੀ ਤਾਕਤ ਕਰਕੇ, ਸੱਤਾ ਕਰਕੇ ਹੀ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ, ਉਸ ਦੀ ਸੱਤਾ ਕਰੀ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਉਹ ਹਰੀ ਪਰਮੇਸ਼ਰ ਸਾਰੀ ਸਿਰੂਪ ਹੈ, ਜਗਤ ਦਾ ਜੀਵਨ ਰੂਪ ਹੈ, ਨਿਰਭਉ ਭੈ ਤੋਂ ਰਹਿਤ ਹੈ, ਉਸ ਨੂੰ ਕਿਸੇ ਦਾ ਭੈ ਨਹੀਂ ਹੈ। ਹੋਰ ਇਸ ਸ੍ਰਿਸ਼ਟੀ ਦੇ ਅੰਦਰ ਹਰ ਕੋਈ ਡਰ ਦੇ ਅੰਦਰ ਹੈ, ਭੈ ਦੇ ਅੰਦਰ ਹੈ, ਕਿਸੇ ਨਾ ਕਿਸੇ ਦਾ ਜ਼ਰੂਰ ਕਿਸੇ ਨੂੰ ਡਰ ਹੈ, ਭੈ ਹੈ। ਔਰ ਉਸ ਪਰਮਾਤਮਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਕਿਸੇ ਦਾ ਭੈ ਨਹੀਂ, ਉਹ ਤਾਂ ਨਿਰਭਉ ਹੈ। ਇਸ ਸੰਸਾਰ ਦੇ ਰਹਿੰਦਿਆਂ ਹੋਇਆਂ ਜਿਹੜਾ ਕਿਸੇ ਦਾ ਵੀ ਕੋਈ ਡਰ ਨਹੀਂ ਮੰਨਦਾ, ਉਹਦੇ ਹਿਰਦੇ ਵਿਚ ਰੱਬ ਦਾ ਡਰ ਤਾਂ ਹੁੰਦਾ ਹੀ ਹੈ ਨਾ, ਪਰਮਾਤਮਾ ਦਾ ਡਰ ਤਾਂ ਹੈ ਹੀ ਆ ਉਸ ਨੂੰ, ਪਰ ਪਰਮੇਸ਼ਰ ਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਖੁਦ ਆਪਣਾ ਸਰੂਪ ਹੈ, ਉਹ ਸਹਿ ਭੰਗ ਹੈ। ਇਸ ਕਰਕੇ ਪਰਮੇਸ਼ਰ ਹੈ ਨਿਰਭਉ, ਦਾਤਾ ਹੈ ਸਾਰੀ ਸ੍ਰਿਸ਼ਟੀ ਦਾ, ਸੋ ਸਭ ਨੂੰ ਦਾਤਾ ਦੇਣ ਵਾਲਾ ਪਰਮੇਸ਼ਰ ਹੈ, ਬੰਦਿਆਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਸਭ ਕਿਸੇ ਦੇ ਤਾਈ ਉਹ ਰੋਜੀ ਦਾਤਾ ਹੈ। ਜਾਨ ਕੋ ਦੇਤ ਅਜਾਨ ਕੋ ਦੇ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਹਨ, ਉਹ ਰੋਖ ਰੋਹਾਨ ਕੀ ਰੋਜੀ ਨਾ ਟਾਰੈ, ਉਹ ਤਾਂ ਕਿਸੇ ਦੀ ਰੋਜੀ ਨਹੀਂ ਟਾਲਦਾ ਹੈ। ਐਸਾ ਹੈ ਉਹ ਪਰਮੇਸ਼ਰ, ਪੱਥਰਾਂ ਦੇ ਅੰਦਰ ਜੋ ਕੀੜੇ ਹਨ ਉਨ੍ਹਾਂ ਨੂੰ ਵੀ ਰੋਜੀ ਦੇ ਰਿਹਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਉਥੇ ਵੀ ਉਹਦਾ ਰੋਜੀ ਦਾਤਾ ਬਣਿਆ ਹੋਇਆ ਹੈ। ਇਕ ਵਾਰ ਪਰਮੇਸ਼ਰ ਦੇ ਨਾਲ ਸੋ ਈਸਾ ਜੀ ਦੀ ਸੋ ਵਿਚਾਰ ਹੋਈ ਤੇ ਕਹਿਣ ਲੱਗਾ ਕਿ ਤੁਸੀਂ ਸਾਰਿਆਂ ਨੂੰ ਰੋਜੀ ਦਿੰਦੇ ਹੋ? ਕਹਿਣ ਲੱਗੇ ਹਾਂ ਦਿੰਦੇ ਹਾਂ, ਮੇਰੀ ਡਿਊਟੀ ਲਾ ਦਿਓ। ਕਹਿੰਦੇ ਤੂੰ ਰਹਿਣ ਦੇ, ਤੇਰੇ ਕੋਲੋਂ ਨੀ ਭੁਗਤਣੀ, ਇਹ ਅਸੀਂ ਭੁਗਤਾ ਸਕਦੇ ਹਾਂ। ਕਹਿਣ ਲੱਗਾ ਜੀ ਤੁਸੀਂ ਸਭ ਨੂੰ ਦਿੰਦੇ ਹੋ ਰੋਜੀ? ਕਹਿੰਦੇ ਹਾਂ ਦਿੰਦੇ ਹਾਂ। ਕਹਿਣ ਲੱਗੇ ਕੱਲ ਨੂੰ ਦੱਸਾਂਗਾ, ਮੈਂ ਕੱਲ ਨੂੰ ਪੁੱਛਾਂਗਾ। ਚੰਗਾ ਬਈ। ਅਗਲੇ ਦਿਨ ਇੱਕ ਛੋਟੀ ਜੀ ਡੱਬੀ, ਉਸ ਦੇ ਵਿੱਚ ਇੱਕ ਛੋਟਾ ਜਿਹਾ ਕੀੜਾ ਪਾ ਕੇ ਬੰਦ ਕਰਕੇ ਉਸ ਡੱਬੀ ਦੇ ਵਿੱਚ ਆਪਣੀ ਪੱਗ ਦੇ ਵਿੱਚ ਰੱਖ ਕੇ ਲੈ ਆਇਆ। ਕਹਿੰਦਾ ਜੀ ਸਭ ਨੂੰ ਰੋਜੀ ਦਿੰਦੇ ਹੋ? ਕਹਿੰਦੇ ਹਾਂ। ਕਹਿੰਦਾ ਠਹਿਰ ਜਾਓ, ਮੈਨੂੰ ਦੇਖ ਲੈਣ ਦਿਓ। ਜਦੋਂ ਉਹ ਡੱਬੀ ਕੱਢ ਕੇ ਸਿਰ ਦੇ ਵਿੱਚੋਂ ਸਾਹਮਣੇ ਰੱਖੀ, ਕਹਿੰਦੇ ਇਹਦੇ ਵਿੱਚ ਇੱਕ ਕੀੜਾ ਏ, ਦੱਸੋ ਉਹਨੂੰ ਕਿਹੜੀ ਤੁਸੀਂ ਰੋਜੀ ਦਿੱਤੀ? ਕਹਿੰਦੇ ਦੇਖ ਲੈ। ਜਦੋਂ ਡੱਬੀ ਖੋਲੀ ਤਾਂ ਉਸ ਕੀੜੇ ਨੇ ਆਪਣੇ ਮੁੱਖ ਦੇ ਵਿੱਚ ਚੌਲਾਂ ਦਾ ਦਾਣਾ ਪਕੜਿਆ ਹੋਇਆ ਸੀ। ਸੋ ਸਾਧ ਸੰਗਤ ਜੀ, ਪੱਥਰ ਹਨ, ਇਹਨਾਂ ਪੱਥਰਾਂ ਨੂੰ ਚੀਰਿਆ ਜਾਂਦਾ, ਬਾਹਰੋਂ ਕੋਈ ਰਸਤਾ ਨਹੀਂ ਹੈ, ਅੰਦਰ ਹੀ ਪੱਥਰ ਦੇ ਕੀੜਾ ਉਹਦੀ ਰੋਜੀ ਉੱਥੇ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ। ਐਸਾ ਉਹ ਦਾਤਾ ਹੈ, ਦਾਤਾਂ ਦਾ ਮਾਲਕ, ਜਿਸ ਬਾਰੇ ਬਚਨ ਹਨ, ਦੇਦਾ ਦੇ ਲੈਂਦੇ ਥੱਕ ਪਾਹੇ, ਐਸਾ ਦਾਤਾ ਹੈ ਪਰਮੇਸ਼ਰ ਅਕਾਲ ਪੁਰਖ।
ਗੁਰਮਤੀ ਸਹਿਜ ਸਮਾਵਣਿਆ,
ਗੁਰੂ ਦੀ ਸਿੱਖਿਆ ਵਾਲਿਆਂ ਨੂੰ ਐਸਾ ਪਰਮੇਸ਼ਰ ਪ੍ਰਗਟ ਹੋਇਆ ਹੈ।
ਰਹਾਉ
ਮਨਮੁਖ ਤੇ ਕਹਿੰਦੇ ਕਿੱਥੇ ਰੱਬ ਕਿਹੜਾ ਵੇਖਿਆ ਹੈ ਕਿਸੇ ਨੇ, ਪਰ ਭਾਈ ਇੱਥੇ ਜੀਵਨ ਦੀਆਂ ਗੱਲਾਂ ਹਨ। ਰਹਾਓ ਵਿਸਰਾਮ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਘਰ ਮਹਿ ਧਰਤੀ ਤੌਲ ਪਤਾਲਾ,
ਘਰ ਕੀ ਹੈ? ਇਹ ਜਿਹੜਾ ਸੰਸਾਰ ਹੈ, ਇਸ ਸੰਸਾਰ ਰੂਪੀ ਘਰ ਦੇ ਵਿਚ ਹੀ ਇਹ ਧਰਤੀ ਹੈ, ਤੇ ਧੌਲਾ ਬਲਦ ਹੈ, ਅਤੇ ਪਤਾਲ ਹੈ, ਪਤਾਲ ਹਨ।
ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ,
ਇਸ ਘਰ ਸੰਸਾਰ ਦੇ ਅੰਦਰ ਹੀ ਜੋ ਬਾਲਾ ਵੱਡਾ ਪ੍ਰੀਤਮ ਪਰਮੇਸ਼ਰ ਹੈ, ਉਹ ਸਾਰੀ ਧਰਤੀ ਦੇ ਅੰਦਰ ਇੱਥੇ ਸੰਸਾਰ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ।
ਸਦਾ ਆਨੰਦ ਰਹੇ ਸੁਖਦਾਤਾ।
ਅਥਵਾ ਇਸੇ ਪ੍ਰਕਾਰ ਦੂਸਰਾ ਅਰਥ ਸਰਵਣ ਕਰੋ, ਕਰਮ ਹੈ
ਕਰਮ ਹੈ ਧਰਤੀ ਤੌਲ ਪਤਾਲਾ।
ਘਰ ਕੀ ਹੈ ਸਾਧ ਜੀ, ਇਹ ਸਰੀਰ, ਇਹ ਸਰੀਰ ਰੂਪੀ ਘਰ ਦੇ ਅੰਦਰ ਹੀ ਧਰਤੀ ਖਿਮਾ ਤੌਲ ਧਰਮ ਤੇ ਪਤਾਲ ਨਾਮ ਹੈ ਨਿਮਰਤਾ ਦਾ। ਹੇ ਜੀਵ, ਜੇ ਤੂੰ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਖਿਮਾ ਧਰਮ ਤੇ ਨਿਮਰਤਾ ਨੂੰ ਧਾਰਨ ਕਰੇ ਤਾਂ
ਘਰ ਹੀ ਮੈਂ ਪ੍ਰੀਤਮ ਸੁਖ ਸੁਖ ਸਦਾ ਹੈ ਬਾਲਾ।
ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਬਾਲਾ ਨਾਮ ਹੈ ਵੱਡੇ ਦਾ। ਸਭ ਤੋਂ ਵੱਡਾ ਜੋ ਪਰਮੇਸ਼ਰ ਹੈ ਉਹ ਘਰ ਸਰੀਰ ਦੇ ਵਿੱਚੋਂ ਹੀ ਭਾਈ ਤੈਨੂੰ ਪ੍ਰਾਪਤ ਹੋ ਜਾਵੇਗਾ। ਪਰ ਕਦੋਂ ਪ੍ਰਾਪਤ ਹੋਵੇਗਾ, ਕਦੋਂ ਪ੍ਰਗਟ ਹੋਵੇਗਾ? ਜਦੋਂ ਇਸ ਸਰੀਰ ਦੇ ਅੰਦਰ ਖਿਮਾ ਧਰਮ ਅਤੇ ਨਿਮਰਤਾ ਨੂੰ ਧਾਰਨ ਕਰੇ।
ਸਦਾ ਆਨੰਦ ਰਹੇ ਸੁਖਦਾਤਾ।
ਸੁਖਾਂ ਦਾ ਦਾਤਾ ਜੋ ਪਰਮੇਸ਼ਰ ਹੈ ਉਸ ਨੂੰ ਪ੍ਰਾਪਤ ਕਰਕੇ ਜਗਿਆਸੂ ਜਨ ਸਦਾ ਆਨੰਦ ਦੇ ਸਹਿਤ ਰਹਿੰਦੇ ਹਨ।
ਗੁਰਮਤ ਸਹਿਜ ਸਮਾਵਣਿਆ।
ਕਿਉਂਕਿ ਗੁਰੂ ਦੀ ਸਿੱਖਿਆ ਦੇ ਉੱਪਰ ਚੱਲ ਕਰਕੇ ਉਹ ਸਰੂਪ ਵਿੱਚ ਜੋ ਅਭੇਦ ਹੋਏ ਹੋਏ ਨੇ, ਇਸ ਕਰਕੇ ਸਦਾ ਆਨੰਦ ਦੇ ਸਹਿਤ ਰਹਿੰਦੇ ਹਨ ਗੁਰਮੁਖ।
ਕਾਇਆ ਅੰਦਰ ਹਾਂ ਮੈਂ ਮੇਰਾ।
ਜਿਨ੍ਹਾਂ ਸਰੀਰਾਂ ਦੇ ਅੰਦਰ ਹੰਗਤਾ ਤੇ ਮੇਰ, ਹਾਂ ਮੈਂ ਮੇਰਾ, ਮੇਰ ਤੇਰੀ ਬੈਠੀ ਹੋਈ ਹੈ।
ਜੰਮਣ ਮਰਨ ਨਾ ਚੁੱਕੇ ਫੇਰਾ।
ਉਨ੍ਹਾਂ ਦਾ ਜੰਮਣ ਮਰਨ ਦਾ ਜਿਹੜਾ ਫੇਰ ਹੈ ਉਹ ਨਹੀਂ ਚੁੱਕਿਆ ਜਾਂਦਾ। ਉਹ ਤੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁ ਸਜਾਏ ਪਿਆ ਦੇਸ ਲੰਮੈ ਹੈ। ਜੰਮਣ ਮਰਨ ਦਾ ਇਹ ਫੇਰਾ ਜਿਹੜਾ 84 ਲੱਖ ਜੂਨਾਂ ਦਾ ਹੈ, ਇਹ ਚੱਲਦਾ ਰਹਿੰਦਾ ਹੈ। ਕਦੇ ਮਨੁੱਖ ਜੂਨ, ਕਦੇ ਪਸ਼ੂ ਜੂਨ, ਕਦੇ ਪੰਛੀਆਂ ਦੀ ਜੂਨ, ਕਦੇ ਪੱਥਰਾਂ ਦੀ ਜੂਨ, ਕਈ ਜਨਮ ਸੈਲ ਗਿਰ ਕਰਿਆ। ਤਾਂ ਹੀ ਬਚਨ ਕੀਤੇ ਨੇ, ਹੇ ਇਨਸਾਨ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਇਹ ਤੈਨੂੰ ਵਾਰੀ ਪ੍ਰਾਪਤ ਹੋਈ ਆ ਮਨੁੱਖਾ ਜਨਮ ਦੀ, ਹੋਰ ਕਿਸੇ ਵੀ ਵਾਰੀ ਦੇ ਵਿੱਚ ਤੂੰ ਨਹੀਂ ਮਿਲ ਸਕਦਾ। ਇੱਕ ਮਨੁੱਖਾ ਜਨਮ ਦੀ ਵਾਰੀ ਹੈ ਜਿਸ ਦੇ ਵਿੱਚ ਪ੍ਰਾਪਤੀ ਹੋ ਸਕਦੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਸਰੀਰਾਂ ਦੇ ਅੰਦਰ ਹਉਮੈ ਮੇਰਾ ਮੇਰ ਤੇਰ ਹੀ ਹੈ ਭਾਈ, ਉਨ੍ਹਾਂ ਦਾ ਜੰਮਣ ਮਰ ਨਹੀਂ ਚੁੱਕਿਆ ਜਾ ਸਕਦਾ, ਨਹੀਂ ਖਤਮ ਹੋ ਸਕਦਾ।
ਗੁਰਮੁਖ ਹੋਵੇ ਸੋ ਹਉਮੈ ਮਾਰੇ।
ਜੇ ਗੁਰਮੁਖ ਬਣ ਕਰਕੇ ਹੰਗਤਾ ਨੂੰ ਮਾਰ ਲਵੇ, ਹੇ ਮਨਾਂ
ਸੱਚੋ ਸੱਚ ਤੇ ਆਵਣਿਆ,
ਅਤੇ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਧਿਆਉਣਾ ਕਰੇ ਤਾਂ ਬਖਸ਼ਿਸ਼ ਹੋਵੇਗੀ।
ਕਾਇਆ ਅੰਦਰ ਪਾਪ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ।
ਕਾਇਆ ਨਾਮ ਹੈ ਸਰੀਰ ਦਾ, ਇਹ ਸਰੀਰ ਦੇ ਅੰਦਰ ਪਾਪ ਤੇ ਪੁੰਨ ਇਹ ਦੋਨੋਂ ਇੱਕ ਭਾਈਆਂ ਦੀ ਤਰ੍ਹਾਂ ਹਨ, ਭਰਾਵਾਂ ਦੀ ਤਰ੍ਹਾਂ ਹਨ।
ਦੋਹੀ ਮਿਲ ਕੇ ਸ੍ਰਿਸ਼ਟ ਪਾਈ,
ਇਹਨਾਂ ਦੋਹਾਂ ਨੇ ਮਿਲ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ,
ਦੋਵੇ ਮਾਰ ਜਾਏ ਏਕਤ ਕਰ ਆਵੇ।
ਇਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੁਆਰਾ ਇਹਨਾਂ ਦੋਵੇਂ ਪਾਪ ਤੇ ਪੁੰਨ ਦੋਹਾਂ ਨੂੰ ਮਾਰ ਕਰਕੇ ਏਕਤ ਘਰ ਆਣਾ, ਇਕਾਗਰਤਾ ਰੂਪੀ ਘਰ ਦੇ ਵਿਚ ਆਏ ਹਨ।
ਗੁਰਮਤ ਸਹਿਜ ਸਮਾਵਣਿਆ,
ਗੁਰੂ ਦੀ ਮਤ ਪ੍ਰਾਪਤ ਹੋ ਗਈ ਹੈ, ਉਹ ਸਰੂਪ ਵਿਚ ਅਭੇਦ ਹੋਏ ਹਨ, ਉਹ ਸਵਰਗਾਂ ਨੇ ਸੱਚਖੰਡ ਵਿਚ ਜਾਂਦੇ ਹਨ ਗੁਰਮੁਖ, ਤੇ ਇਹਨਾਂ ਦੋਹਾਂ ਨੂੰ ਮਾਰ ਕੇ ਇਕਾਗਰਤਾ ਰੂਪੀ ਘਰ ਵਿਚ ਆ ਕੇ ਪਰਮਾਤਮਾ ਸਮਾਵਣਿਆ ਪ੍ਰਗਟ ਹੁੰਦਾ ਹੈ। ਸਮਾਵਣਿਆ ਦਾ ਅਰਥ ਪ੍ਰਗਟ ਵੀ ਹੁੰਦਾ ਹੈ।
ਘਰ ਹੀ ਮੈਂ ਦੂਜੇ ਪਾਏ ਹਨੇਰਾ।
ਸੋ ਸਾਧ ਸੰਗਤ ਜੀ, ਘਰ ਕੀ ਹੈ? ਇਹ ਜੋ ਅੰਤਸ਼ਕਰਨ ਹੈ, ਇਸ ਅੰਤਸ਼ਕਰਨ ਦੇ ਅੰਦਰ ਦੂਜੇ ਪਾਏ ਦਵੈਤ ਭਾਵਨਾ ਕਰਕੇ ਇਨਸਾਨ ਦੀ ਅੰਤਸ਼ਕਰਨ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ ਹੈ। ਉਸ ਅਗਿਆਨਤਾ ਦਾ ਅੰਧੇਰਾ किस कारण करके है जो द्वैत भाव है। सो ईरखा निंदिया चुगली दुआपना सतगुर सच्चा छड़ के मनमुख होए बंदे दा बंदा ये संतोष करन दे अंदर द्वैत भावना होने करके अज्ञानता दा अंधेरा है छाया होया।
चानन होवे छोड़े हो मैं मेरा
जे मैं मेर हंगता दा त्याग कर दवे तां चानन हो सकदा प्रकाश हो सकदा है।
प्रगट साबद है सुखदाता
सुखां दा दाता सुखां दे देण वाला जो परमेश्वर है सो सारे ही सुखां नूं देण वाला सुखदाता जो परमेश्वर है शब्द ब्रह्म जो है सो उन्हां नूं गुरमुखां नूं ओ हिरदे विच प्रतख प्रगट हो गया है किन्हां नूं
आनदन नाम त्यावणिया
इन्हां ने रात दिने ए मन बना लिया है परमेश्वर दे नाम नूं त्यावणा है त्यावंदे ही रहना है रात दिने जिन्हां ने सो उठत बैठत सोवत नाम उठदियां बहिंदियां सुतियां सदा सदा हर नाम त्याई है ऐसे जिहड़े गुरमुख हन भाई उन्हां नूं प्रगट होया है भगत कबीर जी वर्गियां नूं
अंतर जोत प्रगट पा सारा
ए जिहड़ा सारा संसार रूपी पसारा है सो साध संगत जी ए संसार रूपी पसारे दे अंदर ओ ज्योति रूप परमात्मा भक्त जनां नूं प्रगट हो के मिलिया है ऐसे नाम ध्यान वालियां नूं रात दिने जिन्हां ने परमेश्वर दे नाम नूं ध्याना कीता है अपनी जिंदगी दा आधार आखां जीवां विसरै मर जाऊं बना लिया है आखां जीवां नाल जुड़ गए हन उन्हां नूं ओह शब्द ब्रह्म प्रगट होया है उन्हां नूं अंतस्करण दे विचों वी ओह ज्योति परमात्मा प्रगट होया है ए संसार रूपी जिहड़ा पसारा है फैलिया होया इस दे अंदर भी उन्हां गुरमुख प्यारियां नूं ज्योति रूप परमेश्वर प्रगट होया है अथवा उन्हां दे अंतच हिरदे दे अंदर भी ओ सो ज्योति की अपनी जिहड़ी ज्योत मन तूं अपना मूल पछाण मन तूं ज्योत स्वरूप है ओ ज्योत स्वरूप नूं भी गुरमुख प्यारियां ने देखिया है अंदर
प्रगट
हां जी
अंदर ज्योत प्रगट पा सारा
सो हो गया अर्थ अगे चलो
गुरु साखी मिटिया अंधियारा
भाई गुरु साहिब जी दी सिक्ख्या द्वारा ही गुरमुख प्यारियो ए प्रकाश दी प्राप्ति ते अज्ञान दा अंधेरा मिट सकदा है जिन्ना चिर तक गुरु साहिब जी दी सिक्ख्या गुरु साहिब दा उपदेश सतगुरु दे नजदीक नहीं जांदे उन्हां चिर तक सोझी समझ प्राप्त नहीं हुंदी है ताइयो सतगुरु साहिब जी ने फरमाया है गुर बिन घोर अंधार गुरु बिन समझ न आवै गुर बिन सुरत न सिद्ध गुरु बिन मुक्त न पावै गुरु द्वारा होए सोझी पाए सी एत द्वारा धोए हच्छा होए सी सतगुरु साहिब जी फरमाउंदे हन गुरु नानक पातशाह जी दे शब्द हन सो सुनो अगे गुरु अमरदास साहिब जी दी बाणी
कमल विगास सदा सुख पाया
हां जी अगे पढ़ो
ज्योति ज्योत मिलावणिया
साहिब जी फरमाउंदे हन ज्योति नाम है परमेश्वर दा ज्योत नाम है जीव दा भाई जिसने उस ज्योति रूप परमेश्वर दे विच अपनी ज्योत नूं मिलाउणा कीता है ज्योति परमेश्वर दे विच ज्योत नूं मिलाया है जिसने उसदा हिरदा कमल है विगास खिड़िया जिसका हिरदा कबल खिड़ गया है उसने नित सुख जिसनु आत्मक आनंद कहा जाता है ओ प्राप्त कीता है
अंदर महल रतनी रतनी परे भंडारा
अंदर महल रतनी परे भंडारा साध संग जी एक ता प्रतख रतन हुंदे हन रतन है जवाहरात हन मणिया हन मोती हन माणक हन लाल हन एक ए सारे जिन्ने समुंदर विचों निकलदे हन जां किसे पहाड़ां विचों मिलदे ने पर
ਗੁਰਮਤਿ ਅਨੁਸਾਰ ਇਸ ਸਰੀਰ ਦੇ ਵਿੱਚੋਂ ਵੀ ਇਹ ਸਾਰੇ ਮੋਤੀ ਜਿਹੜੇ ਨੇ ਉਹ ਪ੍ਰਾਪਤ ਹੋ ਰਹੇ ਹਨ। ਉਹ ਮੋਤੀ ਕਿਹੜੇ ਹਨ? ਰਤਨ ਜਿਹੜਾ ਇਹ ਵਿਰਾਗ ਹੈ, ਗਿਆਨ ਜਿਹੜਾ ਇਹ ਜਵਾਹਰਾਤ ਹੈ, ਸਰਵਣ ਮਨਨ ਨਿਧਿਆਸਨ ਇਹ ਮਣੀਆਂ ਹਨ, ਇਸੇ ਪ੍ਰਕਾਰ ਨਾਮ ਰੂਪੀ ਹੀਰਾ ਹੈ, ਮਨ ਦੀ ਸ਼ੁੱਧੀ ਪ੍ਰਾਪਤ ਕਰ ਲੈਣੀ ਸ਼ੁੱਧਤਾ ਰੂਪੀ ਇਹ ਮੋਤੀ ਹੈ। ਇਹ ਸ਼ੁਭ ਗੁਣ ਹਨ ਜਿਹੜੇ ਸਰੀਰ ਰੂਪੀ ਸਮੁੰਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ। ਸੋ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਮਹਿਲ ਅੰਤਸ਼ਕਰਨ ਦੇ ਅੰਦਰ ਹੀ ਇਹ ਸ਼ੁਭ ਗੁਣਾਂ ਰੂਪੀ ਰਤਨਾ ਆਦਿਕਾਂ ਦੇ ਭੰਡਾਰੇ ਭਰੇ ਹੋਏ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਰਤਨਾਂ ਮਗਰ ਨਹੀਂ ਪੈਣਾ। ਗੁਰੂ ਕਿਸੇ ਇੱਕ ਨੇ ਸ਼ੁਭ ਗੁਣਾਂ ਰੂਪੀ ਰਤਨ ਪ੍ਰਾਪਤ ਕਰਨੇ ਹਨ, ਇਹ ਭੰਡਾਰੇ ਭਰੇ ਹੋਏ ਹਨ ਇਸ ਅੰਤਸ਼ ਕਰਨ ਦੇ ਅੰਦਰ।
ਗੁਰਮੁਖ ਪਾਏ ਨਾਮ ਅਪਾਰ।
ਸੋ ਇਹ ਜਿਹੜੇ ਅਪਾਰ ਬੇਅੰਤ ਸ਼ੁਭ ਗੁਣਾਂ ਦੇ ਭੰਡਾਰੇ ਨੇ ਇਹ ਗੁਰੂ ਸਾਹਿਬ ਜੀ ਦੁਆਰਾ ਪ੍ਰਾਪਤ ਹੁੰਦੇ ਹਨ, ਆਪੋ ਨੀ ਪਤਾ ਚੱਲਦਾ ਨਹੀਂ ਪ੍ਰਾਪਤ ਹੁੰਦੇ।
ਗੁਰਮੁਖ ਬਣ ਜਾਏ ਸਦਾ ਵਪਾਰੀ।
ਇਸੇ ਪ੍ਰਕਾਰ ਗੁਰਮੁਖ ਬਣ ਜੇ ਸਦਾ ਵਪਾਰੀ, ਜਿਹੜੇ ਗੁਰਮੁਖ ਜਨ ਹਨ ਉਹ ਸਦਾ ਵਾਸਤੇ ਗੁਰੂ ਕੇ ਪਿਆਰਿਓ। ਸੋ ਵਪਾਰੀ ਬਣ ਕਰਕੇ ਉਹ ਨਾਮ ਰੂਪੀ ਸੌਦੇ ਦੇ ਤਾਈ ਖਰੀਦਦੇ ਹਨ। ਗੁਰਮੁਖ ਹਨ ਵਪਾਰੀ, ਇਸ ਨਾਮ ਰੂਪੀ ਸੌਦੇ ਦੇ ਵਣਜਾਰੇ ਸਦਾ ਵਾਸਤੇ।
ਲਾਹਾ ਨਾਮ ਸਦ ਪਾਵਣਿਆ।
ਉਹ ਪਰਮੇਸ਼ਰ ਦੇ ਨਾਮ ਦਾ ਹੀ ਸਦਾ ਵਾਸਤੇ ਲਾਹਾ ਪ੍ਰਾਪਤ ਕਰਦੇ ਹਨ, ਤੇ ਲਾਹਾ ਨਾਮ ਸਦ ਪਾਵਣਿਆ, ਉਹ ਗੁਰਮੁਖ ਪਿਆਰੇ ਸਦਾ ਨਾਮ ਜਪ ਕਰਕੇ ਤੇ ਮੁਕਤੀ ਰੂਪੀ ਲਾਹਾ ਜਿਹੜਾ ਉਹ ਪ੍ਰਾਪਤ ਕਰਦੇ ਹਨ। ਉਨ੍ਹਾਂ ਗੁਰਮੁਖ ਪਿਆਰਿਆਂ ਨੂੰ ਨਾਮ ਜਪਣ ਦਾ ਹੀ ਲਾਹਾ ਪ੍ਰਾਪਤ ਹੋਇਆ ਹੈ। ਜਦੋਂ ਕਿਤੇ ਉਨ੍ਹਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਤਰਕਾਂ ਵੱਜੀਆਂ ਹਨ, ਸੋ ਰਿਸ਼ਤੇਦਾਰਾਂ ਤੇ ਗੁਆਂਢੀਆਂ ਵੱਲੋਂ ਕਿ ਤੁਸੀਂ ਨਾਮ ਜਪਦੇ ਹੋ, ਗਰੀਬੀ ਹੈ, ਘਰ ਦੇ ਵਿੱਚ ਲਿਆ ਕੀ ਹੈ, ਤਾਂ ਉਨ੍ਹਾਂ ਪਿਆਰਿਆਂ ਨੂੰ ਗੁਰੂ ਕੇ ਪਿਆਰਿਓ ਇਹ ਦਾਤਾਂ ਪ੍ਰਾਪਤ ਹੋਈਆਂ ਵੀ ਹਨ। ਇਹ ਸਾਰੇ ਲਾਹੇ ਉਨ੍ਹਾਂ ਨੇ ਪ੍ਰਾਪਤ ਕੀਤੇ, ਦਾਤਾਂ ਦੌਲਤਾਂ ਪਦਾਰਥ ਇਹ ਨਾਮ ਤੋਂ ਹੀ ਲਾਹਾ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਸਨ, ਕਮਾਲੀ ਲੜਕੀ ਸੀ, ਸ਼ਾਦੀ ਆਰੰਭੀ ਹੈ, ਘਰ ਦੇ ਵਿੱਚ ਕੁਝ ਨਹੀਂ, ਕੁਝ ਕੁ ਸਾਜੋ ਸਮਾਨ ਮਾਮੂਲੀ ਜਿਹਾ ਪਿਆ ਹੋਇਆ ਸੀ। ਸੋ ਕਬੀਰ ਜੀ ਨੇ ਕਮਾਲੇ ਨੂੰ ਦਿੱਤਾ ਵੀ ਜਾ ਕੋ ਰਾਸ਼ਨ ਵਾਸ਼ਨ ਲੈ ਆਓ ਸ਼ਹਿਰੋਂ ਜਾ ਕੇ, ਤੇਰੀ ਭੈਣ ਦੀ ਸ਼ਾਦੀ ਹੈ ਤੇ ਆਈ ਹੋਈ ਬਰਾਤ ਨੂੰ ਕੋ ਲੰਗਰ ਪਾਣੀ ਛਕਾ ਦਿਆਂਗੇ, ਕੋਈ ਲੜਕੀ ਨੂੰ ਬਸਤਰ ਬਣਾ ਦਈਏ, ਕੱਪੜੇ ਬਣਾ ਦਈਏ। ਜਦੋਂ ਕਮਾਲਾ ਜੀ ਗਏ, ਕੁਝ ਕਬੀਰ ਜੀ ਨੇ ਸੂਤ ਕੱਤਿਆ ਹੋਇਆ ਸੀ ਉਹ ਵੀ ਲੈ ਕੇ ਗਏ। ਆਪ ਪਰਮੇਸ਼ਰ ਇੱਕ ਗਰੀਬ ਦਾ ਰੂਪ ਧਾਰ ਕਰਕੇ ਕਮਾਲੇ ਦੇ ਮੋਹਰੇ ਖਲੋ ਗਏ, ਹੱਥ ਜੋੜ ਕੇ ਬੇਨਤੀ ਕੀਤੀ, ਮੈਂ ਗਰੀਬ ਹਾਂ, ਤਰਸ ਆਇਆ। ਕਮਾਲਾ ਜੀ ਨੇ ਉਸ ਨੂੰ ਫੜਾ ਦਿੱਤਾ ਸਭ ਕੁਝ। ਜੇ ਕਬੀਰ ਜੀ ਗਏ ਤੇ ਕਬੀਰ ਜੀ ਦੇ ਪਾਸ ਪਰਮੇਸ਼ਰ ਗਰੀਬ ਦਾ ਰੂਪ ਧਾਰ ਕੇ ਆਇਆ, ਮੰਗਤੇ ਦਾ ਉਸ ਨੂੰ ਦੇ ਦਿੱਤਾ, ਖਾਲੀ ਹੱਥੀ ਹੋ ਗਏ ਹਨ। ਉਧਰੋਂ ਬਰਾਤ ਆ ਕੇ ਘਰ ਦੇ ਵਿੱਚ ਬੈਠ ਗਈ ਹੈ। ਭਗਤ ਕਬੀਰ ਜੀ ਨੂੰ ਤੇ ਲੋਹੀ ਜੀ ਨੂੰ ਤਾਨੇ ਮਿਹਣੇ ਵੱਜਣ ਲੱਗ ਪਏ। ਘਰ ਵਿਚ ਕੁਝ ਰਿਸ਼ਤੇਦਾਰੀ, ਭਾਈਚਾਰਾ, ਆਂਢੀ ਗੁਆਂਢੀ, ਹੋਰ ਕੋਈ ਮਹਾਤਮਾ ਜਨ ਘਰ ਵਿਚ ਆਏ ਹੋਏ ਸਨ। ਗੁਆਂਢੀਆਂ ਨੇ ਤੇ ਕੁਝ ਰਿਸ਼ਤੇਦਾਰਾਂ ਨੇ ਬੜੀਆਂ ਤਰਕਾਂ ਮਾਰੀਆਂ, ਕਹਿੰਦੇ ਕਬੀਰ ਭਈ ਚਲੋ ਸਾਨੂੰ ਤੇ ਕੁਝ ਨੀ, ਲੰਗਰ ਪਾਣੀ ਛਕਾਇਆ ਪੁੱਛਿਆ, ਜਿਹੜੀ ਬਰਾਤ ਆਵੇਗੀ ਉਹਦੇ ਵਾਸਤੇ ਲੰਗਰ ਪਾਣੀ ਕਿੱਥੇ ਹੈ। ਕਬੀਰ ਜੀ ਕਹਿੰਦੇ ਜਿਵੇਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਰਾਮ ਦਾ, ਉਸੇ ਤਰ੍ਹਾਂ। ਕਹਿਣ ਲੱਗੇ ਕੋਈ ਗੱਲ ਥੋੜੋ ਹੈ ਤਾਂ ਬੇਇੱਜ਼ਤੀ ਕਰਾਉਣ ਵਾਲੀ ਗੱਲ ਹੈ, ਤੂੰ ਆਪਣੀ ਲੜਕੀ ਤੋਰ ਰਿਹਾ ਹੈ, ਤੇਰੇ ਵਾਸਤੇ ਠੀਕ ਨਹੀਂ, ਤੂੰ ਕੋਈ ਕਾਰੋਬਾਰ ਕਰ ਲੈਂਦੋ, ਕੰਮ ਕਰ ਲੈਂਦੋ, ਵੱਡਾ ਪ੍ਰਚਾਰਕ ਬਣਿਆ, ਲੋਕਾਂ ਨੂੰ ਸਿੱਖਿਆ ਦਿੰਦਾ ਹੈ, ਅੱਜ ਤੇਰੇ ਘਰੋਂ ਭੁੱਖੀ ਬਰਾਤ ਜਾਵੇਗੀ, ਤੇਰੀ ਇੱਜ਼ਤ ਕੀ ਹੋਵੇਗੀ। ਕਬੀਰ ਜੀ ਚੁੱਪ ਕਰ ਰਹੇ, ਪਰ ਜਦੋਂ ਰਿਸ਼ਤੇਦਾਰ ਬਹੁਤੇ ਤਾਨੇ ਮਾਰਨ ਲੱਗੇ, ਕਬੀਰ ਜੀ ਤੋਂ ਸਹਾਰੇ ਨਾ ਗਏ, ਉੱਠੇ ਤੇ ਉੱਠ ਕੇ ਬਾਹਰ ਝਾੜੀਆਂ ਦੇ ਵਿੱਚ ਚਲੇ ਗਏ। ਮਨ ਨੂੰ ਕੋਈ ਸੱਟ ਨਹੀਂ ਲੱਗੀ, ਉਸੇ ਆਨੰਦ ਦੇ ਵਿੱਚ ਰਾਮ 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 ਦੇ ਵਿੱਚ ਜੁੱਟ ਗਏ ਹਨ। ਲੋਈ ਘਰ ਵਿੱਚ ਬੈਠੀ ਹੋਈ ਹੈ, ਗੱਲਾਂ ਸਹਾਰ ਰਹੀ ਹੈ, ਪਰ ਸਾਧ ਸੰਗਤ ਜੀ ਇੱਥੋਂ ਤੱਕ ਵੀ ਬੇਨਤੀ ਵੀ ਨਹੀਂ ਕੀਤੀ ਵੀ ਹੇ ਪਰਮੇਸ਼ਰ ਸਾਡੀ ਬੇਇੱਜ਼ਤੀ ਹੋ ਰਹੀ ਹੈ, ਕੋਈ ਕਿਰਪਾ ਕਰ। ਨਹੀਂ, ਕਬੀਰ ਜੀ ਝਾੜੀਆਂ ਵਿੱਚ ਲੁਕੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਹੀ ਜੁੜੇ ਹੋਏ ਹਨ ਰਾਤ ਦਿਨੇ। ਜੋ ਇਹ ਸ਼ਬਦ ਦੀ ਵਿਚਾਰ ਆ ਰਹੀ ਹੈ ਕਿ ਗੁਰਮੁਖਾਂ ਨੇ ਅੰਧੇਰਾ ਮੇਟ ਲਿਆ, ਗਿਆਨ ਦਾ ਪ੍ਰਕਾਸ਼ ਕਰ ਲਿਆ, ਹਿਰਦੇ ਵਿੱਚ ਇਹ ਸ਼ੁਭ ਗੁਣਾਂ ਰੂਪੀ ਰਤਨ ਵੈਰਾਗ ਮਾਣਕ ਇਹ ਸ਼ੁਭ ਗੁਣਾਂ ਰੂਪੀ ਭੰਡਾਰੇ ਭਰ ਲਏ ਹਨ ਰਤਨਾਂ ਦੇ, ਉਨ੍ਹਾਂ ਨੂੰ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ, ਉਹ ਸਦਾ ਨਾਮ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਗੁਰਮੁਖ ਪਿਆਰਿਆਂ ਦਾ ਜੋ ਜੀਵਨ ਹੈ ਉਹ ਭਗਤ ਕਬੀਰ ਜੀ ਹਨ ਉਨ੍ਹਾਂ ਵਿੱਚੋਂ ਇੱਕ। ਜਦੋਂ ਝਾੜੀਆਂ ਵਿੱਚ ਜਾ ਕੇ ਲੁਕ ਗਏ ਭਾਈ ਹੁਣ ਕੋ ਤਾਨੇ ਤੇ ਨਹੀਂ ਨਾ ਮਾਰੇਗਾ, ਸਿਮਰਨ ਨਹੀਂ ਸੀ ਕਰਨ ਦਿੰਦੇ, ਚਲੋ ਹੁਣ ਇੱਥੇ ਰਾਮ ਰਾਮ ਕਰਦੇ ਹਾਂ, ਉਸ ਮੌਕੇ ਪਰਮੇਸ਼ਰ ਨੂੰ ਭਗਤ ਕਬੀਰ ਜੀ ਦੀ ਬੇਇੱਜ਼ਤੀ ਰਿਸ਼ਤੇਦਾਰਾਂ ਵੱਲੋਂ ਹੁੰਦੀ ਨਾ ਭਾਈ, ਕਿਉਂਕਿ ਕਬੀਰ ਜੀ ਬੈਠੇ ਹੋਏ ਝਾੜੀਆਂ ਵਿੱਚ ਕਹਿ ਰਹੇ, ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇਆ ਜੱਗ। ਇਸ ਤਰ੍ਹਾਂ ਦੀ ਵਿਚਾਰ ਕਿ ਪਰਮੇਸ਼ਰ ਤੈਨੂੰ ਚਿੰਤਾ, ਸਾਨੂੰ ਕਾਹਦੀ ਚਿੰਤਾ, ਅਸੀਂ ਤਾਂ ਤੇਰਾ ਨਾਮ ਜਪਣਾ ਹੈ। ਸੋ ਸਾਧ ਸੰਗਤ ਜੀ, ਭਗਵਾਨ ਆਪ ਜਿੱਥੇ ਗਰੀਬ ਦਾ ਰੂਪ ਧਾਰ ਕੇ ਤੇ ਪਰਖ ਕੀਤੀ ਸੀ, ਜੇ ਕਬੀਰ ਜੀ ਕੁਝ ਕੱਤਿਆ ਹੋਇਆ ਸੂਤ ਲੈ ਕੇ ਕੁਝ ਪੈਸੇ ਚਾਰ ਲੈਣ ਗਏ ਤੇ ਗਰੀਬ ਬਣ ਕੇ ਅੱਗੋਂ ਪਰਮੇਸ਼ਰ ਨੇ ਲੈ ਲਿਆ, ਜੇ ਕਮਾਲੇ ਨੂੰ ਭੇਜਿਆ ਤੇ ਤਾਂ ਵੱਟੀਆਂ ਅੱਗੋਂ ਲੈ ਲਈਆਂ ਭਈ ਮੈਨੂੰ ਦੇ ਦਿਓ, ਮੈਂ ਰੋਟੀ ਖਾਣੀ ਭੁੱਖਾ ਹਾਂ। ਉਹ ਹੀ ਭਗਵਾਨ ਰਾਜੇ ਦਾ ਰੂਪ ਧਾਰ ਕੇ ਸੱਤ ਪ੍ਰਕਾਰ ਦੀ ਮਠਿਆਈ ਦਾ ਗੱਡਾ ਲੱਦ ਕੇ ਤੇ ਘਰ ਵਿੱਚ ਲੈ ਆਇਆ। ਉਧਰੋਂ ਬਰਾਤ ਆ ਗਈ, ਇਧਰੋਂ ਮਠਿਆਈਆਂ ਚਲੇ ਗਈਆਂ। ਕਬੀਰ ਦਾ ਰੂਪ ਹੈ, ਰਿਸ਼ਤੇਦਾਰ ਸਾਰੇ ਜਦੋਂ ਮਠਿਆਈਆਂ ਨਾਲ ਰੱਜੇ, ਬਰਾਤ ਰੱਜੇ, ਉਸ ਮੌਕੇ ਤੇ ਫੇਰ ਦੂਜੇ ਪਾਸੇ ਹੋ ਗਏ। ਕਹਿੰਦੇ ਵੀ ਕਬੀਰ ਕਿੱਡਾ ਸ਼ੈਤਾਨ ਹੈ, ਸਾਨੂੰ ਦੱਸਿਆ ਨਹੀਂ ਕੁਝ ਵੀ, ਤੇ ਸੱਤ ਪ੍ਰਕਾਰ ਦੀ ਮਠਿਆਈ ਰੱਖੀ, ਇਹਦਾ ਖਿਆਲ ਹੋਣਾ ਵੀ ਰਿਸ਼ਤੇਦਾਰ ਖਾ ਨਾ ਜਾਣ, ਤਾਂ ਨਹੀਂ ਸੀ ਦੱਸਦਾ ਏ ਵੀ ਬਰਾਤ ਆਵੇਗੀ ਤੇ ਫੇਰ ਹੀ ਦੱਸਾਂਗੇ। ਵੇਖੋ ਪਤਾ ਨਹੀਂ ਕਿੱਥੋਂ ਕੱਢ ਲਿਆ, ਕਿਤੇ ਗੁਆਂਢੀਆਂ ਦੇ ਘਰ ਰੱਖੀ ਹੋਈ ਸੀ ਬਾਹਰ। ਰਜਾ ਕੇ ਜਦੋਂ ਸਾਰਿਆਂ ਨੂੰ ਤੋਰਿਆ, ਸਾਰੇ ਬੜੀ ਸਿਫਤ ਕਰਦੇ ਜਾਣ ਵੀ ਬੜੇ ਭੋਜਨ ਸਵਾਦ ਨੇ। ਹੁਣ ਜਿਹੜੀ ਮਠਿਆਈ ਰੱਬ ਨੇ ਆਪ ਲਿਆਂਦੀ ਸੀ, ਹੱਥ ਲੱਗੇ ਸੀ, ਉਹ ਕਿੰਨੀ ਸਵਾਦ ਹੋਵੇਗੀ ਸਾਧ ਸੰਗਤ ਜੀ। ਉਸ ਮੌਕੇ ਧੰਨ ਕਬੀਰ ਕਰਦੇ ਹੋਏ ਜਾ ਰਹੇ ਹਨ। ਕਬੀਰ ਜੀ ਝਾੜੀਆਂ ਚ ਲੁਕੇ ਹੋਏ ਸੋਚਦੇ ਨੇ ਪਏ ਭਈ ਮੈਂ ਤੇ ਘਰੋਂ ਬਾਹਰ ਆ ਗਿਆ ਸਾਂ, ਮੈਨੂੰ ਤਾਂ ਲੋਕ ਬੁਰਾ ਭਲਾ ਕਹਿ ਰਹੇ ਸੀ, ਆਹ ਧੰਨ ਕਬੀਰ ਕਿਉਂ ਕਹਿ ਰਹੇ ਨੇ? ਪੁੱਛ ਹੀ ਲਿਆ ਥੋੜਾ ਜਿਹਾ ਗਾਂਹ ਹੋ ਕੇ। ਕਹਿੰਦੇ ਵੀ ਤੁਸੀਂ ਘਰ ਤਾਂ ਮੈਨੂੰ ਤਰਕਾਂ ਮਾਰਦੇ ਸੀ, ਤੇ ਧੰਨ ਕਬੀਰ ਕਹਿ ਰਹੇ ਹੋ, ਹੁਣ ਬਸਤਰ ਪੁਰਾਣੇ ਜੇ ਜਦੋਂ ਦੇਖੇ। ਕਹਿੰਦੇ ਵੀ ਕਬੀਰ ਤੂੰ ਬੜਾ ਕਮਾਲ ਦਾ, ਤੂੰ ਤੇ ਨਾਟਕਾਂ ਦੀ ਤਰ੍ਹਾਂ ਨਾਟਕ ਖੇਡ ਰਿਹਾ, ਕਿਤੇ ਤੂੰ ਰਾਜਿਆਂ ਵਾਲੇ ਬਸਤਰ ਪਾ ਕੇ ਮਠਿਆਈ ਲੈ ਕੇ ਆ ਗਿਆ, ਹੁਣ ਤੂੰ ਪਾਟੇ ਪੁਰਾਣੇ ਮੰਗਤਿਆਂ ਵਾਲੇ ਕੱਪੜੇ ਪਾ ਲਏ ਨੇ। ਕਹਿਣ ਲੱਗਾ ਮੈਂ ਕਦੋਂ ਆਇਆ ਸਾਂ? ਕਹਿੰਦੇ ਤੂੰ ਅਜੇ ਹੁਣ ਆ ਕੇ ਮਠਿਆਈ ਦਾ ਗੱਡਾ ਲਿਆ ਕੇ ਸਾਰਿਆਂ ਨੂੰ ਰਜਾਇਆ। ਕਹਿੰਦਾ ਮੈਂ ਆਇਆ ਸਾਂ। ਕਹਿੰਦੇ ਹੋਰ ਕੌਣ ਆਇਆ ਸੀ? ਉਸ ਮੌਕੇ ਫਿਰ ਝਾੜੀਆਂ ਵਿੱਚ ਹੀ ਆ ਕੇ ਸ਼ੁਕਰ ਕਰਨ ਲੱਗ ਪਏ, ਉਥੇ ਹੀ ਸ਼ਬਦ ਉਚਾਰਿਆ ਸੀ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਦੇਖੋ ਜੋ ਕੁਝ ਕੀਤਾ ਉਹ ਰੱਬ ਨੇ ਕੀਤਾ ਤੇ ਸੋਭਾ ਮੇਰੀ ਹੋਈ ਜਾਂਦੀ ਹੈ। ਮਠਿਆਈ ਪਰਮਾਤਮਾ ਲੈ ਕੇ ਆਇਆ ਤੇ ਧੰਨ ਕਬੀਰ ਲੋਕੀ ਮੈਨੂੰ ਕਹੀ ਜਾ ਰਹੇ। ਸੋ ਗੁਰਮੁਖ ਪਿਆਰਿਓ, ਇਹ ਸ਼ਬਦ ਐਸੇ ਭਗਤ ਜਨ ਜਿਹੜੇ ਹਨ ਉਹਨਾਂ ਦੀ ਜੀਵਨੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਇਹ ਨਾਮ ਦੀਆਂ ਵਡਿਆਈਆਂ ਹਨ ਸਾਰੀਆਂ। ਸਾਰੇ ਕਰੋ ਰਸਨਾ ਪਵਿੱਤਰ। ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ
ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ
ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ
ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਨਾਮ ਕੀ ਵਡਿਆਈ ਹਰ ਕੇ ਨਾਮ ਕੀ ਵਡਿਆਈ
ਨਾਨਕ ਨਾਮ ਮਿਲੈ ਵਡਿਆਈ ਨਾਨਕ ਨਾਮ ਮਿਲੈ ਵਡਿਆਈ
ਨਾਨਕ ਨਾਮ ਮਿਲੈ ਵਡਿਆਈ ਨਾਨਕ ਮਿਲੈ ਵਡਿਆਈ
ਨਾਨਕ ਨਾਮ ਮਿਲੈ ਵਡਿਆਈ ਨਾਨਕ ਨਾਮ ਮਿਲੈ ਵਡਿਆਈ
ਨਾਨਕ ਨਾਮ ਮਿਲੈ ਵਡਿਆਈ ਨਾਨਕ ਨਾਮ ਮਿਲੈ ਵਡਿਆਈ
ਸਤਿਗੁਰੂ ਪਾਤਸ਼ਾਹ ਜੀ ਵੀ ਫਰਮਾਉਂਦੇ ਨੇ ਮੈਨੂੰ ਉਹ ਵਡਿਆਈ ਮਿਲੇ ਇਹ ਪਰਮੇਸ਼ਰ ਜਿਹੜੀ ਤੇਰੇ ਭਗਤਾਂ ਨੂੰ ਮਿਲੀ ਹੈ ਐਸੇ ਨਾਮ ਦੀ ਦਾਤ ਪ੍ਰਾਪਤ ਹੋਵੇ ਸੋ ਭਾਗਾਂ ਵਾਲੇ ਹਨ ਜਿਹੜੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਹਨ ਗੁਰੂ ਕੀ ਕਥਾ ਕੀਰਤਨ ਸੁਣਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਗੁਰੂ ਕੀਆਂ ਸੰਗਤਾਂ ਲਈ ਲੰਗਰ ਕਰਾਉਂਦੇ ਚਲਾਉਂਦੇ ਪ੍ਰਮੁੱਖ ਪਿਆਰੇ ਉਹ
ਲਹਾ ਨਾਮ ਵਤ ਪਾਵਣਿਆ
ਉਹਨਾਂ ਪ੍ਰਮੁੱਖ ਪਿਆਰਿਆਂ ਨੇ
ਲਹਾ ਨਾਮ ਸਦ ਪਾਵਣਿਆ
ਸਦਾ ਵਾਸਤੇ ਨਾਮ ਦਾ ਇਲਾਹਾ ਪ੍ਰਾਪਤ ਕੀਤਾ ਹੈ ਉਨ੍ਹਾਂ ਨੇ ਜੇ ਮਠਿਆਈ ਪਦਾਰਥ ਵੀ ਲਏ ਨੇ ਇਹ ਨਾਮ ਦਾ ਇਲਾਹਾ ਖੱਟਿਆ ਹੈ ਗੁਰਮੁਖ ਪਿਆਰਿਆਂ ਨੇ
ਆਪੇ ਵਸ ਰੱਖੇ ਆਪੇ ਦੇ
ਇਹ ਜਿਹੜੀਆਂ ਵਸਤੂਆਂ ਹਨ ਇਹ ਦਾਤਾਂ ਬਖਸ਼ਾਂ ਹਨ ਇਹ ਆਪ ਹੀ ਪਰਮੇਸ਼ਰ ਨੇ ਸਤਿਗੁਰੂ ਸਾਹਿਬ ਜੀ ਦੇ ਪਾਸ ਰੱਖੀਆਂ ਭਈ ਜਿਸ ਨੇ ਵੀ ਲੈਣੀਆਂ ਗੁਰੂ ਸਾਹਿਬ ਦੇ ਪਾਸੋਂ ਲੈ ਲਵੋ ਤੇ ਫੇਰ ਆਪ ਹੀ ਦੇ ਆਪ ਹੀ ਪਰਮੇਸ਼ਰ ਨੇ ਗੁਰੂ ਰੂਪ ਹੋ ਕਰਕੇ ਅੱਗੇ ਦਿੰਦਾ ਹੈ
ਗੁਰਮੁਖ ਬਣ ਜਾਏ ਕੇਈ ਕੇ
ਐਸੇ ਵਪਾਰ ਨੂੰ ਕੋਈ ਕੋਈ ਗੁਰਮੁਖ ਪਿਆਰੇ ਕਰਦੇ ਨੇ ਬਹੁਤੇ ਐਸੇ ਵਪਾਰੀ ਨਹੀਂ ਅਸੀਂ ਨਾ ਅਸੀਂ ਮਾਇਆ ਦੇ ਵਪਾਰੀ ਹੋਰ ਸੋ ਗੁਰੂ ਕੇ ਪਿਆਰੋ ਕਾਰੋਬਾਰੀ ਵਪਾਰੀ ਹਾਂ ਪਰ ਕੋਈ ਕੋਈ ਗੁਰਮੁਖ ਹਨ ਐਸੇ ਨਾਮ ਦੇ ਵਪਾਰੀ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ
ਨਾਨਕ ਜਿਸ ਨਜ਼ਰ ਕਰੇ ਸੋ ਪਾਏ
ਧੰਨ ਗੁਰੂ ਤੀਸਰੇ ਨਾਨਕ ਜੀ ਫਰਮਾਉਂਦੇ ਜਿਸ ਤੇ ਵਾਹਿਗੁਰੂ ਅਕਾਲ ਪੁਰਖ ਨਜ਼ਰ ਬਖਸ਼ਿਸ਼ ਕਰੇ ਉਹ ਐਸੀਆਂ ਦਾਤਾਂ ਨਾਮ ਦੀਆਂ ਪ੍ਰਾਪਤ ਕਰ ਸਕਦਾ ਹੈ ਜਿਹਦੇ ਤੇ ਬਖਸ਼ਿਸ਼ ਹੋ ਗਈ ਹੈ ਗੁਰਮੁਖ ਪਿਆਰੇ ਤੇ
ਕਰ ਕਿਰਪਾ ਮਨ ਵਸਾਵਣਿਆ
ਉਹਨੇ ਹੀ ਵਾਹਿਗੁਰੂ ਦੀ ਕਿਰਪਾ ਨਾਲ ਮਨ ਦੇ ਵਿਚ ਨਾਮ ਵਸਾਉਣਾ ਕੀਤਾ ਹੈ ਨਹੀਂ ਤੇ ਨਾਮ ਵਸਣਾ ਕਿਤੇ ਸੌਖਾ ਜਾਨੀ ਸਾਧ ਸਿੰਘ ਜੀ ਆਖਣ ਔਖਾ ਸਾਚਾ ਨਾਮ ਸਭ ਤੋਂ ਔਖਾ ਪਰਮੇਸ਼ਰ ਦਾ ਨਾਮ ਜਪਣਾ ਹੈ ਅਨੰਦਪੁਰ ਸਾਹਿਬ ਜੀ ਦੀ ਸਾਖੀ ਹੈ ਕੁਝ ਬ੍ਰਾਹਮਣ ਇਕੱਠੇ ਹੋ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਪਹੁੰਚੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਸਾਡੇ ਨਿਉਂਦੇ ਵੀ ਸਿੱਖਾਂ ਨੂੰ ਦੇ ਦਿੱਤੇ ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੇਵ ਕਰੀ ਇਨਹੀ ਕੀ ਭਾਵਤ ਹੈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਹੈ ਆਨ ਕੋ ਦਾਨ ਨਾ ਲਾਗਤ ਨੀਕੋ ਬ੍ਰਾਹਮਣਾਂ ਦੇ ਪਖੰਡ ਵੇਖ ਕੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਵੱਲ ਇਸ਼ਾਰਾ ਕੀਤਾ ਸਿੱਖ ਸੰਗਤਾਂ ਨੂੰ ਇਨਹੀ ਨਾਮ ਹੈ ਖਾਲਸੇ ਦਾ ਕਿ ਸਾਡੇ ਖਾਲਸੇ ਨੂੰ ਦਾਨ ਕੀਤਾ ਹੋਇਆ ਖਾਲਸੇ ਦੀ ਸੇਵਾ ਕੀਤੀ ਹੋਈ ਮੈਨੂੰ ਚੰਗੀ ਲੱਗਦੀ ਹੈ ਬ੍ਰਾਹਮਣਾਂ ਨੇ ਬੜੇ ਸਰਾਧਾਂ ਆਦਿਕਾਂ ਤੇ ਹੋਰ ਕਈ ਢੰਗਾਂ ਤਰ੍ਹਾਂ ਕਰਕੇ ਲੋਕਾਂ ਨੂੰ ਲੁੱਟਣ ਦੇ ਤਰੀਕੇ ਬਣਾਏ ਹੋਏ ਸਨ सतगुरु साहब जी ने लंगर दी मानता दर्शाई कि भाई जेड़े ब्राह्मण जग कहिंदे ने जग करो ओ जग करना सौखा जानी बहुत औखा है। सब दुनिया नू बुला के लंगर छकाउणे मूहों मंगियां मुरादां पूरियां करनियां कलयुग दे समें विच कोई विरला वांझा कर सकदा है। सतगुरु दसम पात ने बचन कीते ओ जेड़ा आतेगी पंजा नू छकावेगा सानू लंगर छकाउण दे बराबर है। जेड़ा गुरु कियां संगतां नू लंगर छकावेगा भावे थोड़ी संगत होवे थोड़ा ही लंगर होवे वड्डे वड्डे जगां दा फल प्राप्त होवेगा। संगतां उसे तरह करन लग पईआं किसी गुरसिख नू लंगर छका देना श्राद्धां दे दिन आउणे ते संगतां ने श्राद्धां आदकां नाल ब्राह्मणां नू बुलाउणा छड्ड दित्ता जदों चित मनणा गुरसिखां नू बुलाउणा लंगर छका देना। जे किसी को बाली गुंजाइश होनी उन्हां गुरु की संगत वास्ते जिथे किते संगत दा इकट्ठ है उन्हां संगत नू लंगर छका देना। ब्राह्मण बड़े पिटे रोए कहिंदे महाराज तुसीं तां साडियां रोटियां भी खोह लईआं साडे न्योंदे भी खोले। सतगुरु साहब जी कहन लगे पंडित जी असी खोए तो नहीं असी तो संसार नू वंड रहे हां असी तां रजा रहे हां तुसी इत्थे आ जाया करो नाले न्योंदे लाओ नाले कपड़े लाओ नाले माया लाओ सब कुछ ही लाओ। सतगुरु साहब कहन लगे पंडित जी सिर्फ बैठ के वाहिगुरु वाहिगुरु करना अठ घंटे रोज सिमरन करो खीर कड़ा छकावांगे पूड़ियां छकावांगे वस्त्र देवांगे एक एक सोने दी मोहर नाल दे दिया करांगे रोज। जदों सोने दी मोहर सुनी ते ब्राह्मणा दे मुंह च पानी आ गया कहन लगे जी कल नूं ही आ जावांगे। सतगुरु साहब कहन लगे ठीक है आ जायो। सतगुरु दसम पातशाह जी कहन लगे पंडित जी शनान पान करके बैठ जाओ बस वाहिगुरु 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 अठ घंटे करना होर कुछ नहीं। बैठ गए पंडे सारे हुण जिन्हें कदे 15 मिनट भी मन टका के बैठिया नहीं उन्हूं बैठना कदे सौखा जने हुंदा बहुत औखा है। 2 घंटे तां ब्राह्मणा ने बैठ के कढ लए गोडे दुखन लगे कोई सज्जे नू वेखे कोई खब्बे नू देखे कोई गल्लां करन लग पिया आपस विच। गुरु गोबिंद सिंह साहिब जी दे पास एक बड़ा तकड़ा योधा सी सूरमा दा नां सी भाई आलम सिंह। दसम पातशाह भाई आलम सिंह नू कहंदे डांग पकड़ लै हथ विच जेड़ा कोई एक दूजे नाल गल करे एक टका दी जोर नाल जेड़ा गोडा तां चके इधर उधर झाके एक ला दी उहदे। भाई आलम सिंह महाराज दा बचन मन के डांग पकड़ लई ते गोलदारा बनाया सी ब्राह्मणा दा उदाले उदाले फिर लग पिया। हुण आदत पई सी गल्लां करन दी कित्थों हटे जदों दोंग दे टका के लाईआं ना ता किसे ने डरदे ने आपस विच गल कीती ना गोडे चक्कण 8 घंटे पूरे कीते। दसम पातशाह कहंदे पंडतां नू बिठा के बड़े प्यार नाल सिंगो लंगर छकाओ कड़ा प्रसाद बनिया होया खीर है दालां प्रसादे लंगर पानी नाल रजाया सब नू वस्त्र दिते एक एक सोने दी मोहर दिती ਲੈ ਲਈ। ਸਤਿਗੁਰੂ ਸਾਹਿਬ ਕਹਿਣ ਲੱਗੇ ਪੰਡਿਤ ਜੀ ਭਾਵੇਂ ਰੋਜ਼ ਹੀ ਆ ਜਾਇਆ ਕਰੋ। ਕਹਿਣ ਲੱਗੇ ਸੱਚੇ ਪਾਤਸ਼ਾਹ ਸਾਥੋਂ ਗਿੱਲਾ ਪੀਣ ਨਹੀਂ ਹੁੰਦਾ ਅਸੀਂ ਤਾਂ ਰਾਹੂ ਕੇਤੂ ਦੋ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪੱਤਰੀ ਹਮਾਰੀ ਬੜੀ ਸ਼ਿਕਾਰ ਨ ਮਾਰ ਲਿਆ ਵਾ ਛੇਤੀ ਅਸੀਂ ਤਾਂ ਇਉਂ ਗਿੱਝੇ ਹੋਇਆ ਇਹ ਕੰਮ ਸਾਡਾ ਚੰਗਾ ਇਹ ਕੰਮ ਨਹੀਂ ਸਾਥੋਂ ਹੁੰਦਾ ਇਹ ਗਿੱਲਾ ਪੀਣ ਇਹ ਬਹੁਤ ਔਖਾ ਹੈ। आखण औखा सचा नाओ नाम जपना सब तो औखा सब तो कठिन है। पत्री हमारी बड़ी शिकार न मार लिया वै छेती साखी आउंदी है ग्रंथा विच लोकां नू पत्रियां नाल लुटिया करदे सी ਕਿਸੇ ਗਰੀਬ ਜਿਮੀਦਾਰ ਦੀ ਲੜਕੀ ਦੀ ਸ਼ਾਦੀ ਆ ਗਈ। ਲੋਕ ਵਿਚਾਰੇ ਬ੍ਰਾਹਮਣਾਂ ਦੇ ਸਕੰਜੇ ਚ ਫਸੇ ਹੋਏ। ਸਾਹਾ ਸੁਧਾਉਣ ਵਾਸਤੇ ਸਿੱਖ ਚਲੇ ਗਿਆ, ਸੁਧਾ ਕੇ ਆ ਗਿਆ। ਮਗਰੋਂ ਬ੍ਰਾਹਮਣੀ ਕਹਿਣ ਲੱਗੇ, ਪਤੀ ਜੀ ਪੰਡਿਤ ਜੀ ਸਿਆਲ ਆ ਰਿਹਾ ਤੇ ਆਪਣੇ ਪਾਸ ਰਜਾਈਆਂ ਕੰਮ ਨੇ, ਥੋੜੀਆਂ ਨੇ, ਰੂਹ ਚਾਹੀਦਾ। ਕਹਿਣ ਲੱਗਾ, ਭੋਲੀਏ ਪਹਿਲਾਂ ਦੱਸ ਦਿਓ, ਸ਼ਿਕਾਰ ਫਸਿਆ ਹੋਇਆ ਸੀ, ਜਿਮੀਦਾਰ ਸੀ, ਘਰ ਦੀ ਕਪਾਹ ਸੀ, ਲੈ ਲੈਣੀ ਸੀ। ਕਹਿਣ ਲੱਗਾ ਕੋਈ ਨਹੀਂ। ਅਗਲੇ ਦਿਨ ਸੁਨੇਹਾ ਭੇਜ ਕੇ ਜਿਮੀਦਾਰ ਨੂੰ ਬੁਲਾਇਆ। ਕਹਿਣ ਲੱਗਾ ਭਈ ਤੁਹਾਡੇ ਸਾਹਾ ਤੇ ਮੈਂ ਬਹੁਤ ਚੰਗੀ ਤਰ੍ਹਾਂ ਸੋਧਿਆ, ਪਰ ਗੱਲ ਬਣੀ ਨਹੀਂ। ਕਾਰਨ ਇਹ ਹੈ ਭਈ ਤੁਹਾਡੀ ਲੜਕੀ ਦੀ ਸ਼ਾਦੀ ਤੇ ਕਪਾਹੂ ਦੇਵਤੇ ਦੀ ਕਰੋਪੀ ਆ ਬੜੀ ਤਗੜੀ। ਕਹਿੰਦੇ ਪੰਡਿਤ ਜੀ ਤੁਸੀਂ ਕੱਲ ਤਾਂ ਦੱਸਿਆ ਨਹੀਂ। ਪੰਡਿਤ ਜੀ ਕਹਿੰਦੇ ਮੈਂ ਛੇਤੀ ਨਾਲ ਤੈਨੂੰ ਦੱਸ ਦਿੱਤਾ, ਚੰਗੀ ਤਰ੍ਹਾਂ ਹਿਸਾਬ ਕਿਤਾਬ ਨਹੀਂ ਸੀ ਲਾਇਆ। ਮੈਂ ਸੋਚਿਆ ਵੀ ਅਸੀਂ ਤੁਹਾਡੇ ਪੰਡਿਤ ਆ ਤੇ ਕੋਈ ਵਿਘਨ ਨਾ ਪਵੇ। ਮੈਂ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ ਤੇ ਹੁਣ ਮੈਨੂੰ ਪਤਾ ਚੱਲਿਆ। ਫਿਰ ਪੰਡਿਤ ਜੀ ਇਹਦਾ ਇਲਾਜ, ਕਹਿੰਦਾ ਇਹਦਾ ਇਲਾਜ ਇਹ ਹੈ ਭਈ ਕਪਾਹੂ ਦੇਵਤੇ ਨੂੰ ਖੁਸ਼ ਕਰਨਾ ਪੈਣਾ। ਆ ਬੀਬੀ ਜੀ ਮੇਰੀਆਂ ਭੈਣਾਂ ਬੱਚਿਆਂ ਤੇ ਥੋੜਾ ਕੰਟਰੋਲ ਕਰੋ, ਬਾਹਰ ਲੈ ਜਾਓ ਬੱਚੇ ਨੂੰ ਜਿਹੜਾ ਰੋਂਦਾ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿ।
ਇੱਕ ਮੇਰੀ ਥੋੜੀ ਜਿਹੀ ਆਵਾਜ਼ ਖਰਾਬ ਹੈ, ਤੁਸੀਂ ਸਾਥ ਦਿਓ, ਬੱਚਿਆਂ ਨੂੰ ਚੁੱਪ ਕਰਾਓ। ਸਾਧ ਸੰਗਤ ਜੀ, ਇਸ ਬ੍ਰਾਹਮਣ ਨੇ ਕਿਹਾ ਭਈ ਕਪਾਹੂ ਦੇਵਤੇ ਦੀ ਕਰੋਪੀ ਆ, ਉਹਦਾ ਇਲਾਜ ਮੈਂ ਸੋਚ ਲਿਆ ਭਈ ਜਦੋਂ ਬੇਦੀ ਰਚਣੀ ਹੈ, ਕਿਉਂਕਿ ਉਦੋਂ ਲੋਕ ਬ੍ਰਾਹਮਣਾਂ ਦੇ ਕਹੇ ਮੁਤਾਬਕ ਬੇਦੀ ਦੇ ਉਦਾਲੇ ਆਨੰਦ ਕਾਰਜ ਕਰਦੇ ਸੀ ਜਾਂ ਪੰਡਿਤ ਦੇ ਉਦਾਲੇ। ਪੰਡਿਤ ਜੀ ਕਹਿੰਦੇ ਜਿੱਦਣ ਬੇਦੀ ਬਣਾਉਣੀ ਹੈ ਚੌਹਾਂ ਕੋਨਿਆਂ ਤੇ ਕਪਾਹ ਰੱਖ ਦਿਓ ਜੇ ਭੰਡ ਭੰਡ, ਤੇ ਕਪਾਹੂ ਦੇਵਤੇ ਨੂੰ ਮੈਂ ਮੰਤਰ ਪੜ ਕੇ ਖੁਸ਼ ਕਰ ਲਵਾਂਗਾ। ਜਿਮੀਦਾਰ ਕਹਿਣ ਲੱਗਾ ਪੰਡਿਤ ਜੀ ਕੋਈ ਗੱਲ ਨੀ, ਕਪਾਹ ਘਰ ਦੀ ਹੈ, ਇੱਕ ਇੱਕ ਹੀ ਦੋ ਦੋ ਪੰਡਾ ਰੱਖ ਦਿਆਂਗੇ, ਪਰ ਤੁਸੀਂ ਕੋਈ ਵਿਘਨ ਨਾ ਪੈ ਜਾਵੇ। ਕਹਿੰਦੇ ਠੀਕ ਹੈ। ਬੇਦੀ ਰਚੀ ਗਈ, ਚੌਂ ਕੋਨਿਆਂ ਤੇ ਚਾਹ ਕਪਾਹ ਦੇ ਜਿਮੀਦਾਰ ਨੇ ਢੇਰ ਲਾ ਤੇ, ਵਿਚਾਰੇ ਅਨਪੜ ਹੁੰਦੇ ਸੀ, ਬ੍ਰਾਹਮਣਾਂ ਦੇ ਡਰਾਏ ਹੋਏ ਹੋਊਗੇ। ਬਰਾਤ ਆ ਗਈ, ਬਰਾਤੀਆਂ ਦੇ ਵਿੱਚ ਵੀ ਬ੍ਰਾਹਮਣ ਸੀ ਉਧਰ। ਉਹ ਬ੍ਰਾਹਮਣ ਨੇ ਜਦੋਂ ਦੇਖਿਆ ਵੀ ਬੇਦੀ ਦੇ ਉਦਾਲੇ ਕਪਾਹ ਦੇ ਢੇਰ ਨੇ, ਉਹ ਬਰਾਤ ਲੜਕੇ ਵਾਲਿਆਂ ਦਾ ਬ੍ਰਾਹਮਣ ਲੜਕੀ ਵਾਲਿਆਂ ਦੇ ਬ੍ਰਾਹਮਣ ਨੂੰ ਕਹਿ ਰਿਹਾ, ਕਹਿੰਦਾ ਚਰਜੰਗ ਵਿਆਹੰ। ਸਿੱਖ ਅਨਪੜ ਹੁੰਦੇ ਸੀ, ਨਹੀਂ ਸੀ ਸਮਝ ਸਕਦੇ, ਇਨ੍ਹਾਂ ਨੇ ਆਪਣੀ ਬੋਲੀ ਰੱਖੀ ਹੋਈ ਸੀ, ਇਹ ਵਿੱਚ ਬੈਠੇ ਗੱਲਾਂ ਕਰ ਲਓ। ਕਹਿੰਦਾ ਚਰਜੰਗ ਵਿਆਹੰ ਚਾਰ ਚਫੇਰੇ ਕਪਾਹੰ। ਇਹਨੇ ਅੱਗੋਂ ਇਸ਼ਾਰਾ ਕੀਤਾ, ਕਹਿੰਦਾ ਚੁੱਪ ਗੁੜੁੱਪੰ ਮੁਗਦੰ ਲੁੱਟੰ, ਚੁੱਪ ਕਰ ਜਾ ਮੂਰਖਾਂ ਨੂੰ ਲੁੱਟ ਲਈਏ। ਉਹ ਹੱਥ ਨਾਲ ਇਸ਼ਾਰਾ ਕਰਦਾ ਵੀ ਮੈਨੂੰ ਕੀ ਮਿਲਿਆ। ਕਹਿੰਦਾ ਅਰਧੋ ਅਰਧ, ਇੰਨੀ ਗੱਲ ਕਹਿ ਕੇ ਹੁਣ ਬਾਹਮਣ ਬਾਹਮਣ ਨੂੰ ਕਿਵੇਂ ਲੁੱਟਿਆ। ਜਿਹੜਾ ਹਵਨ ਸੀ ਉਹਦੇ ਵਿੱਚ ਘਿਓ ਦਾ ਚਿਮਚਾ ਪਾਇਆ ਤੇ ਨਾਲ ਹੀ ਕਹਿਣ ਲੱਗਾ ਅਰਧੋ ਅਰਧ ਸਵਾਹੰ। ਸਵਾਹੰਗ ਹੈ ਅਗਨ ਦੇਵਤੇ ਦੀ ਘਰਵਾਲੀ ਦਾ ਨਾਮ। ਲੜਕੀ ਵਾਲਿਆਂ ਦੇ ਬ੍ਰਾਹਮਣ ਨੇ ਨਾਲੇ ਘਿਓ ਦਾ ਚਿਮਚਾ ਪਾਇਆ ਅੱਗ ਵਿੱਚ ਤੇ ਨਾਲ ਕਹਿੰਦਾ ਸਵਾਹੰ, ਤੇ ਜਿਹੜਾ ਲੜਕੇ ਵਾਲਿਆਂ ਦਾ ਬ੍ਰਾਹਮਣ ਸੀ ਉਹਨੇ ਸਮਝਿਆ ਭਈ ਅਗਨ ਦੇਵਤੇ ਦੇ ਘਰਵਾਲੀ ਦੀ ਸਹੁੰ ਖਾ ਕੇ ਇਹਨੇ ਕਿਹਾ ਵੀ ਅਰਧੋ ਅਰਧ ਅੱਧੀ ਅੱਧੀ ਵੰਡ ਲਾਂਗੇ ਤੇ ਤੂੰ ਰੌਲਾ ਨਾ ਪਾਈ, ਬੋਲੀ ਨਾ, ਆਪਣਾ ਪੋਲ ਨਾ ਖੁੱਲ ਜਾਵੇ। ਜਦੋਂ ਆਨੰਦ ਕਾਰਜ ਹੋ ਗਏ ਉਸ ਮੌਕੇ ਤੇ ਜੋ ਲੜਕੇ ਵਾਲਿਆਂ ਦਾ ਬ੍ਰਾਹਮਣ ਸੀ ਉਹ ਕਹਿਣ ਲੱਗਾ ਵੀ ਪੰਡਿਤ ਜੀ ਲਿਆਓ ਹੁਣ ਅੱਧੀ ਕਪਾਹ ਮੈਨੂੰ ਦੇ ਦਿਓ। ਕਹਿੰਦਾ ਵੀ ਦੇ ਦੇਵਾਂਗਾ, ਰੌਲਾ ਕਾਹਨੂੰ ਪਾਉਣਾ, ਜਦੋਂ ਜਾਣ ਲੱਗੇਗੀ ਉਦੋਂ ਲਿਓ ਜੇ, ਅਜੇ ਤੇ ਮੈਂ ਨੀ ਚੱਕੀ, ਤੈਨੂੰ ਕਿਵੇਂ ਦੇ ਦਿਆਂ ਰੌਲਾ ਪਾਉਣਾ ਹੀ। ਜਦੋਂ ਤੁਸੀਂ ਲੜਕੀ ਨੂੰ ਲੈ ਕੇ ਡੋਲਾ ਲੈ ਕੇ ਜਾਓਗੇ ਉਦੋਂ ਦੇ ਦੇਵਾਂਗਾ। ਜਦੋਂ ਐਨ ਬਰਾਤ ਤਿਆਰ ਹੋ ਗਈ, ਡੋਲਾ ਨਾਲ ਲੈ ਲਿਆ, ਤੁਰਨ ਲੱਗੇ ਤੇ ਉਹ ਪੰਡਿਤ ਕਹਿਣ ਲੱਗਾ ਵੀ ਇੱਕ ਮਿੰਟ ਠਹਿਰਿਓ ਮੈਂ ਆਇਆ। ਇਹਨੇ ਸੋਚਿਆ ਵੀ ਗੱਠਾਂ ਬੰਨ੍ਹ ਕੇ ਰੱਖੀਆਂ ਹੋਣਗੀਆਂ, ਅੱਧੀ ਮੇਰੇ ਵਾਸਤੇ, ਉਸ ਤਰ੍ਹਾਂ ਹੀ ਪਈ ਸੀ ਢੇਰ। ਤੇ ਕਹਿਣ ਲੱਗਾ ਜੀ ਤੁਸੀਂ ਦਿਓ ਹੁਣ ਮੈਨੂੰ ਕਪਾਹ, ਉਧਰ ਤਾਂ ਚੱਲੇ ਨੇ। ਕਹਿੰਦਾ ਕਪਾਹ ਕਪਾਹ ਤੈਨੂੰ ਮੈਂ ਕਦੋਂ ਕਿਹਾ ਸੀ? ਕਹਿੰਦਾ ਤੁਸੀਂ ਆਪ ਕਿਹਾ ਸੀ ਅਗਨ ਦੇਵਤੇ ਦੇ ਘਰ ਵਾਲੀ ਦੀ ਸਹੁੰ ਖਾ ਕੇ ਤੁਸੀਂ ਕਿਹਾ ਸੀ ਵੀ ਅੱਧੀ ਅੱਧੀ ਦੇਵਾਂ ਕਰ ਲਾਂਗੇ। ਉਹ ਕਹਿੰਦਾ ਮੈਂ ਤੇ ਕਿਹਾ ਸੀ ਅਰਧੋ ਅਰਧ ਸਵਾਹੰ, ਇਹ ਬੇਦੀ ਦੀ ਸਵਾਹ ਅੱਧੀ ਲੈ ਜੀ। ਮੈਂ ਤੈਨੂੰ ਅਗਨ ਦੇਵਤੇ ਦੇ ਘਰ ਵਾਲੀ ਦੀ ਮੈਂ ਕੋਈ ਸਹੁੰ ਨੀ ਕੀ, ਮੈਂ ਤਾਂ ਸਵਾਹ ਵੱਲ ਇਸ਼ਾਰਾ ਕੀਤਾ ਸੀ ਵੀ ਸਵਾਹ ਲੈ ਜੀ ਅੱਧੀ। ਕਹਿੰਦਾ ਭਾਈ ਡੋਲਾ ਜਾ ਰਿਹਾ ਤੂੰ ਹੁਣ ਚਲੇ ਜਾ, ਨਹੀਂ ਤੇ ਜੱਟਾਂ ਕੋ ਕੁਟਾ ਕੁਟਾ ਕੇ ਬੁਰਾ ਹਾਲ ਕਰ ਦਊ। ਉਹ ਵਿਚਾਰਾ ਨਿੰਮੋ ਝੂਣਾ ਹੋਇਆ, ਉਹ ਵੀ ਤੁਰ ਪਿਆ ਤੇ ਕਹਿੰਦੇ ਦਸਵੇਂ ਪਾਤਸ਼ਾਹ ਇਹ ਸਾਡੇ ਕੋਲ ਗਿੱਲੇ ਪੀਣ ਨਹੀਂ ਤੁਹਾਡੇ ਵਾਲੇ ਹੁੰਦੇ ਵੀ ਅੱਠ ਘੰਟੇ ਬੈਠੇ ਰਹੋ, ਬੋਲਣਾ ਨਹੀਂ, ਕਿਸੇ ਨਾਲ ਗੋਡੇ ਜੁੜ ਜਾਣ। ਅਸੀਂ ਤਾਂ ਰਾਹੂ ਕੇਤੂ ਦੋ ਬੈਲ ਹਮਾਰੇ, ਸਾਰ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨ ਮਾਰ ਲਿਆ ਵੈ ਛੇਤੀ। ਤੇ ਦਸਮ ਪਾਤਸ਼ਾਹ ਕਹਿੰਦੇ ਜਦੋਂ ਵੱਡੇ ਵੱਡੇ ਇਕੱਠ ਹੋਣਗੇ ਸਿੱਖ ਸੰਗਤਾਂ ਦੇ, ਅਸੀਂ ਕਿਆ ਕਰਾਂਗੇ? ਸੇਵ ਕਰੀ ਨਹੀਂ ਕੀ ਭਾਵਤ, ਔਰ ਕੀ ਸੇਵ ਸੁਹਾਤ ਨ ਜੀ ਕੋ। ਜਿਹੜਾ ਗੁਰੂ ਕੀਆਂ ਸੰਗਤਾਂ ਤੇ ਗੁਰੂ ਕੇ ਸਿੱਖਾਂ ਦੀ ਸੇਵਾ ਕਰੇਗਾ ਮੈਨੂੰ ਉਹ ਚੰਗੀ ਲੱਗੇਗੀ। ਦਾਨ ਦੀ ਹੋਈ ਨਹੀਂ ਕੋ ਭਲੋ ਹੈ, ਇਹ ਖਾਲਸੇ ਨੂੰ ਦਾਨ ਦਿੱਤਾ ਚੰਗਾ, ਆਨ ਕੋ ਦਾਨ ਨਾ ਲਾਗਤ ਨੀਕੋ। ਜੇ ਕੋਈ ਬਾਹਮਣਾ ਨੂੰ ਦਾਨ ਦੇਵੇਗਾ ਮੈਨੂੰ ਚੰਗਾ ਨਹੀਂ ਲੱਗੇਗਾ। ਤੇ ਦਸਮ ਪਾਤਸ਼ਾਹ ਕਹਿੰਦੇ ਜਦੋਂ ਖਾਲਸੇ ਨੂੰ ਸੰਗਤਾਂ ਨੂੰ ਕਹਾਂਗੇ ਫਿਰ ਤੁਹਾਨੂੰ ਜ਼ਰੂਰ ਨਹੀਂ ਆਉਂਦੇ ਛਕਾਉਣਗੇ ਗਿੱਲਾਂ ਪੀਣ। ਜੇ ਤੁਸੀਂ ਇਹਨੂੰ ਕਹਿੰਦੇ ਹੋ ਨਾ ਸਿਮਰਨ ਨੂੰ ਤੇ ਤੁਹਾਨੂੰ ਨਿਉਂਦਾ ਸਿੱਖ ਨਹੀਂ ਕੁਛ ਛਕਾਏਗਾ। ਅੱਜ ਕੋਈ ਭੁੱਲਿਆ ਭਟਕਿਆ ਭਾਵੇਂ ਬਾਹਮਣ ਨੂੰ ਨਿਉਂਦਾ ਛਕਾ ਦੇਵੇ, ਨਹੀਂ ਤਾਂ ਜਿਹੜੀਆਂ ਭੈਣਾਂ ਦੇ ਮਨ ਵਿਚ ਅਜੇ ਇਹੀ ਹੈ ਨਾ ਭਾਈ ਸਰਾਧ ਵਾਲੇ ਦਿਨ ਲੰਗਰ ਛਕਾਇਆ ਤਾਂ ਹੀ ਸਾਡੇ ਬਜੁਰਗ ਨੂੰ ਲੰਗਰ ਜਾ ਕੇ ਮਿਲਣਾ, ਉਹ ਵੀ ਹੁਣ ਭਾਈਆਂ ਨੂੰ ਹੀ ਬੁਲਾਉਂਦੇ ਨਹੀਂ ਨੇ ਤੇ ਭਾਈਆਂ ਨੂੰ ਬੁਲਾਓ ਅੱਜ ਸਰਾਧ ਹੈ। ਸੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਗੁਰੂ ਕੇ ਪਿਆਰਿਓ ਵਡਿਆਈ ਹੈ ਨਾਮ ਦੀ, ਨਾਨਕ ਨਾਮ ਮਿਲੈ ਵਡਿਆਈ, ਨਾਨਕ ਨਾਮ ਮਿਲੈ ਵਡਿਆਈ,
ਨਾਨਕ ਨਾਮ ਮਿਲੈ ਵਡਿਆਈ, ਨਾਨਕ ਨਾਮ ਵਡਿਆਈ।
ਇਹ ਨਾਮ ਦੀ ਵਡਿਆਈ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ। ਭਾਗਾਂ ਵਾਲਾ ਜਿਸ ਦੇ ਹਿਰਦੇ ਵਿਚ ਪਰਮੇਸ਼ਰ ਦਾ ਨਾਮ ਵਸ ਗਿਆ, ਭਾਗਾਂ ਵਾਲੇ ਜਿਹੜੇ ਨਾਮ ਜਪਦੇ ਹਨ ਆਖਣ ਔਖਾ ਸੱਚਾ ਨਾਮ, ਇੱਥੋਂ ਚੱਲਿਆ ਸੀ ਸੌਖਾ ਨਹੀਂ, ਲੋਕਾਂ ਨੇ ਵੈਸੇ ਸੌਖਾ ਮੰਨਿਆ ਪਰ ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਔਖਾ ਹੈ।
ਹਾਂਜੀ, ਅੱਜ ਮਹੱਲਾ ਤੀਜਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰੋ।
ਹਰ ਆਪੇ ਮੇਲੇ ਸੇਵ ਕਰਾਏ,
ਹਰੀ ਪਰਮੇਸ਼ਰ ਆਪ ਹੀ ਗੁਰੂ ਸਾਹਿਬ ਜੀ ਦੇ ਨਾਲ ਮੇਲਣ ਵਾਲਾ, ਆਪ ਹੀ ਪਰਮੇਸ਼ਰ ਹੈ ਸੇਵਾ ਕਰਵਾਉਣ ਵਾਲਾ, ਅਸੀਂ ਕੌਣ ਹਾਂ ਜਿਹੜੇ ਸੇਵਾ ਕਰ ਸਕੀਏ? ਨਹੀਂ, ਆਪ ਹੀ ਪਰਮੇਸ਼ਰ ਹੈ ਪ੍ਰੇਰਨਾ ਦੇ ਕੇ ਸੇਵਾ ਕਰਵਾਉਣ ਵਾਲਾ ਗੁਰਮੁਖਾਂ ਤੋਂ।
ਗੁਰ ਕੈ ਸ਼ਬਦ ਭਾਉ ਦੂਜਾ ਜਾਏ,
ਕਿਉਂਕਿ ਜੀਵ ਦਾ ਹਿਰਦਾ ਤਾਂ ਦਵੈਤ ਭਾਵਨਾ ਈਰਖਾ ਨਾਲ ਭਰਿਆ ਹੋਇਆ ਭਰਿਆ ਹੋਇਆ, ਸਤਿਗੁਰੂ ਸਾਹਿਬ ਜੀ ਦਾ ਮਿਲ ਜਾਏ ਉਪਦੇਸ਼ ਤਾਂ ਇਹ ਦਵੈਤ ਭਾਵਨਾ ਜਾਏ ਜਾਂਦੀ ਹੈ।
ਹਰ ਨਿਰਮਲ ਸਦਾ ਗੁਣਦਾਤਾ,
ਹਰੀ ਨਿਰਮਲ ਸ਼ੁੱਧ ਸਰੂਪ ਹੈ, ਸ਼ੁੱਧ ਹੈ ਸਦਾ ਵਾਸਤੇ, ਜੋ ਗੁਣਾਂ ਦਾ ਦਾਤਾ ਹੈ, ਗੁਣਾਂ ਨੂੰ ਮੰਨਣਾ ਹੈ, ਗੁਰਮੁਖਾਂ ਨੂੰ ਗੁਣ ਦਿੰਦਾ ਹੈ।
ਹਰ ਗੁਣ ਮੈਂ ਆਪ ਸਮਾਵਣਿਆ,
ਹਰ ਗੁਣ ਮੈਂ ਉਹ ਹਰੀ ਪਰਮੇਸ਼ਰ ਗੁਣੀਆਂ ਪੁਰਸ਼ਾਂ ਦੇ ਵਿਚ ਹੀ ਸਮਾਉਣਾ ਕਰਦਾ ਹੈ, ਆਪਣਾ ਆਪ ਗੁਣੀਆਂ ਦੇ ਵਿਚ ਰੱਖਦਾ ਹੈ। ਗੁਣ ਵਾਲੇ ਜਿਹੜੇ ਜਗਿਆਸੂ ਹਨ, ਸ਼ੁਭ ਗੁਣਾਂ ਦੇ ਧਾਰਨ ਕਰਨ ਵਾਲੇ,
ਹਾਂ ਵਾਰੀ ਜਿਉਂ ਵਾਰੀ।
ਇਸ ਵਾਸਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਮੈਂ ਸਦਕੇ ਜਾਵਾਂ ਬਲਿਹਾਰ ਜਾਵਾਂ ਉਹਨਾਂ ਤੋਂ,
ਸੱਚ ਸੱਚਾ ਹਿਰਦੇ ਵਸਾ ਬਣਿਆ,
ਜਿਸ ਗੁਰਮੁਖ ਪਿਆਰੇ ਨੇ ਸੱਚੇ ਪਰਮੇਸ਼ਰ ਦਾ ਸੱਚਾ ਨਾਮ ਹਿਰਦੇ ਚ ਵਸਾ ਲਿਆ ਹੈ।
ਸੱਚਾ ਨਾਮ ਸਦਾ ਹੈ ਨਿਰਮਲ,
ਪਰਮੇਸ਼ਰ ਦਾ ਸੱਚਾ ਨਾਮ ਸਦਾ ਉੱਜਲ ਹੈ, ਗੁਰਮੁਖੋ ਪਵਿੱਤਰ ਹੈ,
ਮਨ ਵਸਾ ਬਣਿਆ,
ਮਨ ਉਸੇ ਦੇ ਵਿਚ ਵਸਦਾ ਜਿਸ ਦੇ ਅੰਦਰ ਗੁਰੂ ਦੀ ਸਿੱਖਿਆ ਬੈਠ ਗਈ। ਜਿਨ੍ਹੇ ਇਧਰੋਂ ਸੁਣਿਆ ਇਧਰੋਂ ਕੱਢ ਛੜਿਆ, ਇਧਰੋਂ ਸੁਣਿਆ ਇਧਰੋਂ ਗਵਾ ਦਿੱਤਾ, ਭਾਈ ਉਹਦੇ ਹਿਰਦੇ ਵਿਚ ਨਹੀਂ ਬੈਠਦਾ, ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਵਸਦਾ ਹੈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਅੰਦਰ ਵਸਾ ਕੇ ਅਮਲ ਕੀਤਾ ਹੈ। सुन के मनिया है निध्यासन कीता है सरवण मनन निध्यासन कीता जिन्ना ने
आपे गुरदाता कर्म विदाता
कर्म विदाता नाम हुंदा है कर्म फल पुरदाता आपां कहने हैं ना परमेश्वर ही सब कुछ करन कराण वाला है ये ठीक है पर परमेश्वर कर्म फल पुरदाता भी है साडे कीते हुए चंगे माड़े कर्मां मुताबक परमेश्वर सानू फल दिंदा है किसे नू जिस नू आप खवाए करता खुश ले चंगयाई जिन्हों ठेडे लवाने बदनामी देनी है उहदे पासो चंगा काम को होण नहीं दिंदा ओ परमेश्वर जिस नू जस देना है जिस नू वडियाई देनी है उहदे कोलों सुते सिधी चंगे कर्म करवाएगा आपे गुरदाता कर्म विदाता जिहड़ा कर्म फलपुर दाता परमेश्वर है उहदी प्राप्ति गुरु साहिब जी दे पासो हुंदी है जे कोई कहे मैं रब प्राप्त कर लवांगा नहीं कर सकदा गुरु साहिब द्वारा हो सकती है प्राप्ति कबीर जी ने बड़ी बंदगी कीती सी पर परमात्मा दे दर्शन नहीं सी हुंदे रामानंद नू गुरु धारना पिया तां जाके भगवान परमात्मा दा मिलाप होया आपे गुरदाता आप ही सो गुरु साहिब दाते हन परमेश्वर दी प्राप्ति करवाउंदे दाते दा मतलब है दात मिलदी है रब दी दात रब दी प्राप्ति गुरु साहिब दे पासों हुंदी है इस वास्ते रब दे दाते भी गुरु साहिब हन
सेवक सेवह गुरमुख हर जाता
जेड़े सेवक बन के सेवा करदे ने उन्हां गुरमुख प्यारे ने जाता जान लिया है उन्हां ने समझ लिया है ते जेड़े सेवक भाव नहीं गुरु के प्यारे हो उन्हां दे दिमाग विच हुंदा है भई शायद गुरुद्वारे नूं चलाउण वास्ते पिटी जांदे ने भई लंगर कराओ लंगर छकाओ नहीं जिन्हां दे अंदर सेवा भाव है ओह गुरमुख प्यारे आप ही कराउंदे ने जिन्हां नूं कदर है जिन्हां नूं पता है ओह गुरु कीआं संगतां नूं गुरु दा रूप जाण करके ओह गुरु दे स्थान ते लंगर करवाउंदे नहीं तां पिछे पड़ो एक जग संपूर्ण कीता पंजा पांडवा ने मसा मसा किड्डी वड्डी ताकत युधिष्ठर सारी जिंदगी सच बोलण वाला बंदा अर्जन दुनिया विच तीरां दा माहर पहले नंबर दा मन्या गया भीम सैन जिस दे विच 10,000 हाथी जिनी ताकत सी कौरवां ने मकान बनाए सोहणे सोहणे ते तर्क मारी भई असीं बाले भाई हां देख कितना मिट्टी लिया के मकान बना ले ने उदों कच्चे सी कच्चे मकान बनाए ते भीम सैन नूं आया गुस्सा वेख के मां नूं कहिंदा भई तूं थोबे लाई चल ते दूजे भरा भी सारे लग जाओ मैं कल्ला ही गारा लई आउणा बाहर छप्पड़ सी कई लै के ओ छप्पड़ पानी दे विच मिट्टी गोड़ के चंगी तरह करके वड्डे वड्डे थोबे भर भर के मिट्टी दे बाहरों सुटे ते जिथे मकान बनाने सी उथे जाके डिगण सारे भाई ते माता नौकर चाकर सब लागे कल्ला ही गारा सुटी जाए बाहरों एडा वड्डा बली आदमी कहंदे जिस दे हाथी सुटे होए अजे तक आकाश विच पौंदे ने इनी ताकत दे मालक एक जग संपूर्ण कीता ओ भी उदों संपूर्ण होया जदों घर विच एक ब्रह्म ज्ञानी आया जिन्ना चिर ब्रह्म ज्ञानी नहीं आया एडी ताकत दे मालक जग नहीं संपूर्ण कर सके इस वास्ते बड़ा मुश्किल सी इते गुरु साहिब जी ने कृपा कीती बख्शिश कीती है कि जिहड़ा गुरु अस्थान ते गुरु संगतां नूं गुरु के प्यारे थोड़ा भी लंगर श्रद्धा भावना नाल छकाउंदा है भावें श्रद्धा नाल एक पैनी भी गुरु की गोलक विच पा देवे ओह भी गुरु साहिब जी नूं प्रवान है जे कोई खाली हथी भी श्रद्धा ते भावना नाल सतगुरु नूं मत्था टेक दे महाराज सीस पेटा है तां भी ओह सतगुरु जी नूं प्रवान है सो इह सतगुरु मालक दी बख्शिशा किरपा है सेवक सेवह गुरमुख हर जाता ਇਸ ਵਾਸਤੇ ਸੇਵਾ ਕਰਦੇ ਜਿੱਥੇ ਉੱਥੇ ਬੜੀ ਨਿਮਰਤਾ ਪਿਆਰ ਤੇ ਭਾਵਨਾ ਨਾਲ ਕਰਿਆ ਕਰੋ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਸੇਵਕ ਭਾਵ ਧਾਰ ਕੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਗੁਰਮੁਖਾਂ ਨੇ ਜਾਤਾ ਜਾਣਿਆ ਹੈ।
ਅੰਮ੍ਰਿਤ ਨਾਮ ਸਦਾ ਜਨ ਸੋਹੈ,
ਇਹ ਨਾਮ ਰੂਪੀ ਅੰਮ੍ਰਿਤ ਨਾਮ ਅੰਮ੍ਰਿਤ ਇਹ ਜਨ ਭਗਤ ਜਨ ਜਿਹੜੇ ਨੇ ਉਹਨਾਂ ਦੇ ਹਿਰਦੇ ਵਿਚ ਸੋਹ ਹੈ, ਸੋਭ ਰਿਹਾ ਹੈ, ਫਬ ਰਿਹਾ ਹੈ।
ਗੁਰਮਤ ਹਰ ਰਸ ਪਾਵਣਿਆ,
ਇਹ ਹਰੀ ਨਾਮ ਰਸ ਗੁਰਮਤੀਆਂ ਨੇ ਪ੍ਰਾਪਤ ਕੀਤਾ, ਚੱਖਿਆ ਇਸ ਨੂੰ।
ਇਸ ਗੁਫਾ ਮੈਂ ਇਕ ਥਾਨ ਸੁਹਾਇਆ,
ਇਹ ਸਰੀਰ ਰੂਪੀ ਗੁਫਾ ਦੇ ਵਿਚ ਇਕ ਸੁਹਾਵਾ ਅਸਥਾਨ ਅੰਤਸ਼ਕਰਨ ਹੈ, ਅਥਵਾ ਇਸ ਗੁਫਾ ਮੈਂ ਇਸ ਅੰਤਸ਼ਕਰਨ ਰੂਪੀ ਗੁਫਾ ਦੇ ਵਿਚ ਇਕ ਸਰੂਪ ਰੂਪੀ ਅਸਥਾਨ ਸੁਹਾਇਆ ਸੋਭਨੀਕ ਹੋ ਰਿਹਾ ਹੈ। ਇਸ ਗੁਫਾ ਮੈਂ ਇਕ ਥਾਨ ਸੁਹਾਇਆ, ਇਹ ਸੰਸਾਰ ਰੂਪੀ ਗੁਫਾ ਦੇ ਵਿਚ ਇਕ ਭਾਰਤ ਖੰਡ ਰੂਪੀ ਅਸਥਾਨ ਸੁਹਾਇਆ ਫਬ ਰਿਹਾ ਹੈ, ਤੇ ਇਸ ਭਾਰਤ ਖੰਡ ਰੂਪੀ ਗੁਫਾ ਦੇ ਵਿਚ ਇਕ ਸਤ ਸੰਗਤ ਰੂਪੀ ਸੋਭਨੀਕ ਅਸਥਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਹੈ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਸਤਿਗੁਰਾਂ ਨੇ ਜਿੱਥੇ ਸੰਗਤ ਦੀ ਬਖਸ਼ਿਸ਼ ਕੀਤੀ ਉੱਥੇ ਪੰਗਤ ਦੀ ਬਖਸ਼ਿਸ਼ ਕੀਤੀ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਇਹ 20 ਰੁਪਏ ਦਾ ਲੰਗਰ ਚਲਾਇਆ ਹੋਇਆ ਅੱਜ ਗੁਰਦੁਆਰੇ ਸਾਹਿਬਾਂ ਦੇ ਵਿਚ ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨਾਲ ਲੰਗਰ ਚੱਲ ਰਹੇ ਹਨ।
ਪੂਰੇ ਗੁਰ ਹੋਂ ਮੈਂ ਭਰਮ ਚੁਕਾਇਆ,
ਹੰਗਤਾ ਤੇ ਸਹਿਤ ਭਰਮ ਪੂਰਨ ਸਤਿਗੁਰਾਂ ਨੇ ਚੁਕਾ ਦਿੱਤਾ। ਜਿਹੜੇ ਸੇਵਕ ਨਿਮਰਤਾ ਦੇ ਸਹਿਤ ਸੇਵਾ ਕਰਦੇ ਹਨ ਉਹਨਾਂ ਦੇ ਹਿਰਦੇ ਵਿਚੋਂ
ਅਨਰਨ ਨਾਮ ਸੁਲਾ
ਰੰਗ
ਰਾਤੇ,
ਸੋ ਭਾਈ ਰੰਗ ਪ੍ਰੇਮ ਦੇ ਵਿਚ ਰੱਤੇ ਹੋਏ ਰਾਤ ਦਿਨੇ ਉਹ ਗੁਰਮੁਖ ਨਾਮ ਦੀ ਸਿਫਤ ਕਰਦੇ ਹਨ।
ਗੁਰ ਕਿਰਪਾ ਤੇ ਪਾਵਣਿਆ,
ਗੁਰੂ ਦੀ ਬਖਸ਼ਿਸ਼ ਦੇ ਨਾਲ ਸਿਫਤ ਕਰਨੀ ਉਹਨਾਂ ਨੇ ਪੌਣੀ ਪਾਈ ਹੈ, ਪ੍ਰਾਪਤ ਕੀਤੀ ਹੈ।
ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ,
ਗੁਰੂ ਦੇ ਉਪਦੇਸ਼ ਦੁਆਰਾ ਇਹ ਸਰੀਰ ਰੂਪੀ ਗੁਫਾ ਦੇ ਵਿਚੋਂ ਵਿਚ ਹੀ ਇਹ ਗੁਰੂ ਦੀ ਵਿਚਾਰ ਅਥਵਾ ਸਤਸੰਗਤ ਰੂਪੀ ਗੁਫਾ ਦੇ ਵਿਚ ਪਾਈ ਇਹ ਨਾਮ ਦੀ ਵਿਚਾਰ ਕਰੋ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਗੁਰੂ ਦੀ ਸਿੱਖਿਆ ਦੀ ਵਿਚਾਰ ਇਹ ਸਰੀਰ ਰੂਪੀ ਗੁਫਾ ਸਤਸੰਗਤ ਰੂਪੀ ਗੁਫਾ ਦੇ ਵਿਚ ਕਰੋ। ਇਸੇ ਪ੍ਰਕਾਰ ਇਹ ਸਰੀਰ ਰੂਪੀ ਗੁਫਾ ਦੇ ਵਿਚੋਂ ਹੀ ਗੁਰੂ ਦੇ ਉਪਦੇਸ਼ ਦੀ ਵਿਚਾਰ ਪ੍ਰਾਪਤ ਹੁੰਦੀ ਹੈ।
ਨਾਮ ਨਿਰੰਜਨ ਅੰਤਰ ਵਸੇ ਮੁਰਾਰੇ,
ਨਾਮ ਜੋ ਮਾਇਆ ਕਾਲਕ ਤੋਂ ਰਹਿਤ ਸੁਧ ਸਰੂਪ ਹੈ, ਸੋ ਐਸਾ ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿਚ ਵਸਿਆ ਹੈ ਮੋਹ ਆਦਿਕ ਦੈਂਤਾਂ ਨੂੰ ਕੱਟਣ ਵਾਲੇ ਪਰਮੇਸ਼ਰ ਦਾ
ਹਰ ਗੁਣ ਗਾਵੇ ਸਬਦ ਸੁਹਾਏ,
ਉਹ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਸੁਹਾਏ ਸੋ ਬਰੀਕ ਫਬ ਰਹੀ ਹੈ, ਚੰਗੀ ਲੱਗਦੀ ਹੈ ਉਹਨਾਂ ਗੁਰਮੁਖਾਂ ਨੂੰ।
ਮਿਲ ਪ੍ਰੀਤਮ ਸੁਖ ਪਾਵਣਿਆ,
ਵਿਚਾਰ ਦੁਆਰਾ ਹੀ ਪ੍ਰੀਤਮ ਪਰਮਾਤਮਾ ਨੂੰ ਮਿਲ ਕੇ ਸੁਖ ਪ੍ਰਾਪਤ ਕੀਤਾ ਉਹਨਾਂ ਨੇ।
ਜਮ ਜਗਾਤੀ ਦੂਜੇ ਪਾਏ ਕਰ ਲਾਏ,
ਜਿਹੜੇ ਮਸੂਲ ਲਾਉਣ ਵਾਲੇ ਮਸੂਲੀਏ ਜਮਦੂਤ ਹਨ ਉਹਨਾਂ ਨੇ ਦਵੈਤ ਭਾਵ ਵਾਲਿਆਂ ਨੂੰ ਕਰ ਲਾਏ ਡਨ ਲਾਉਣਾ ਕੀਤਾ ਹੈ।
ਨਾਵੋਂ ਭੁੱਲੇ ਦੇਸ਼ ਜਾਏ,
ਜਿਹੜੇ ਨਾਮ ਤੋਂ ਭੁੱਲੇ ਹੋਏ ਮਨੁੱਖ ਨੇ ਮਰਨ ਤੋਂ ਬਾਅਦ ਉਹਨਾਂ ਨੂੰ ਡਨ ਲਾ ਕੇ ਜਮਦੂਤ ਸਜਾਵਾਂ ਦਿੰਦੇ ਹਨ।
ਕਰੀ ਮੋਹਤ ਕਾ ਲੇਖਾ ਲੇਵੈ,
ਮਤਾ ਸਮਝੋ ਖਾਓ ਪੀਓ ਹੰਡਾਓ ਆ ਜਗ ਮਿੱਠਾ ਅਗਲਾ ਕਿਨ ਡਿੱਠਾ ਨਹੀਂ। ਕੜੀ ਮੋਹਤ ਕਾ ਲੇਖਾ ਲੇਵੈ, ਘੜੀ ਘੜੀ ਦਾ ਮੋਹਤ ਅੱਧੀ ਅੱਧੀ ਘੜੀ ਦਾ ਜਮਦੂਤਾਂ ਨੇ ਲੇਖਾ ਹਿਸਾਬ ਕਿਤਾਬ ਲੈਣਾ ਧਰਮਰਾਜੇ ਨੇ।
ਰਤੀਓ ਮਾਸਾ ਤੋਲ ਕਢਾਵਣਿਆ,
ਰਤੀ ਤੇ ਮਾਸੇ ਦਾ ਵੀ ਤੋਲ ਕੱਢਿਆ ਜਾਣਾ, ਰਤੀ ਰਤੀ ਤੇ ਮਾਸੇ ਮਾਸੇ ਦਾ ਹਿਸਾਬ ਹੋਵੇਗਾ ਦਰਗਾਹ ਵਿਚ।
ਪੇੜੀਏ ਚੇ ਪਿਰ ਚੇਤੇ ਨਾਹੀ,
ਇਹ ਜੀਵ ਰੂਪੀ ਇਸਤਰੀ ਸੰਸਾਰ रूपी पेके घर विच तेनू पति परमेश्वर चेते ही नहीं आउंदा कदे।
दूजे मुठी रोवे ताई
द्वैत विच लुटी होई ताई मार मार के रोना पवेगा परमेश्वर दी दरगाह विच।
खरी कुआलियो करूप कुलखणी
जेड़ी वड्डी कुआलियो इसे प्रकार खोटी ते दिल दी सफाई रूपी रूप नहीं है पास। कुलखणी खोटे लक्षणा वाली ते कुलखणी शुभ गुणा रूपी कुल दे खान वाली है जीव रूपी स्त्री।
सुपने पैर नहीं पावणिया
सुपने मात्र भी कदे पैर पति प्राप्त नहीं होवेगा। सुपने दी न्याई संसार विच पति परमेश्वर नहीं प्राप्त होवेगा जी औगण हन विच तां।
बेड़े पैर मन बसाया
जिन्हां जीव रूपी स्त्रियां ने संसार रूपी पेके घर विच रहिंदियां हां मन विच बसा लिया परमेश्वर दा नाम।
पूरे गुर हाजूर दिखाया
पूर्ण सतगुरु जी ने उन्हां नूं हाजरा हजूर परमेश्वर ਵਿਖਾ ਦਿੱਤਾ ਹੈ ਇਸ ਸੰਸਾਰ ਵਿਚ ਹੁੰਦਿਆਂ ਹੋਇਆ ਹੀ।
ਕਾਮਣ ਪਿਰ ਰੱਖਿਆ ਕੰਠ ਲਾਏ
ਜੀਵ ਰੂਪੀ ਇਸਤਰੀਆਂ ਨੂੰ ਪਤੀ ਪਰਮੇਸ਼ਰ ਨੇ ਗਲੇ ਨਾਲ ਲਾ ਕੇ ਰੱਖਿਆ ਸਤਿਕਾਰ ਦੇ ਨਾਲ।
ਸਭ ਦੇ ਪਿਰ ਸਭ ਰਾਵੇ ਸੋਜ ਸੇਜ ਸਮਾਵਣਿਆ
ਸਭ ਦੇ ਪਿਰ ਰਾਵੇ ਸੇਜ ਸੁਹਾਵਣਿਆ ਸੋ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਕੇ ਪਿਆਰਿਓ ਉਹਨਾਂ ਜੀਵ ਰੂਪੀ ਇਸਤਰੀਆਂ ਨੇ ਉਸ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵਿਆ ਭੋਗਣਾ ਕੀਤਾ ਹੈ। ਉਨ੍ਹਾਂ ਜੀਵ ਰੂਪੀ ਇਸਤਰੀਆਂ ਦੀ ਸਰਦਾ ਵਿਸ਼ਿਸ਼ਟ ਅੰਤਸ਼ਕਰਨ ਰੂਪੀ ਸੇਜਾ ਵੀ ਸੋਭਨੀਕ ਹੋਈ ਹੈ।
ਆਪੇ ਦੇਵੇ ਸਾਧ ਬੁਲਾਏ
ਆਪ ਹੀ ਪਰਮੇਸ਼ਰ ਉਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਤਾਂ ਹੀ ਸਾਧ ਛੇਤੀ ਹੀ ਬੁਲਾ ਕਰਕੇ ਸਾਧ ਸ੍ਰੇਸ਼ਟਤਾ ਹੀ ਆਪ ਦੇਣਾ ਕਰਦਾ ਹੈ।
ਆਪਣਾ ਨਾਮ ਮਨ ਵਸਾਏ
ਆਪਣਾ ਨਾਮ ਆਪ ਹੀ ਉਹਨਾਂ ਦੇ ਮਨ ਵਿਚ ਵਸਾ ਦਿੱਤਾ ਜਪਦੇ ਰਹੋ ਬੈਠ ਕੇ।
ਨਾਨਕ ਨਾਮ ਮਿਲੇ ਵਡਿਆਈ
ਨਾਮ ਦੀਆਂ ਵਡਿਆਈਆਂ ਮਿਲੀਆਂ ਹਨ ਗੁਰਮੁਖਾਂ ਦੇ ਤਾਈ।
ਆਨੰਦ ਸਦਾ ਗੁਰ ਗੁਣ ਗਾਵਣਿਆ
ਰਾਤ ਦਿਨੇ ਉਹ ਪਰਮੇਸ਼ਰ ਦੇ ਫਿਰ ਗੁਣ ਗਾਉਂਦੇ ਰਹਿੰਦੇ ਹਨ ਨਾਮ ਦੀਆਂ ਵਡਿਆਈਆਂ ਕਰਕੇ। ਰਾਤ ਦਿਨ ਗੁਣ ਗਾਉਂਦੇ ਨੇ ਨਾਮ ਜਪਦੇ ਨੇ ਤਾਹੀਓ ਉਹਨਾਂ ਨੂੰ ਵਡਿਆਈ ਸਤਿਕਾਰ ਪ੍ਰਾਪਤ ਹੋਇਆ ਹੈ। ਦੁਨੀਆਂ ਵਿਚੋਂ ਵੀ ਵਡਿਆਈਆਂ ਮਿਲ ਜਾਂਦੀਆਂ ਪਰ ਉਹ ਦੁਨੀਆਂ ਕੀਆਂ ਵਡਿਆਈਆਂ ਕਮਨੈ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਿਧਾਨ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ। ਇਹ ਨਾਮ ਦੀਆਂ ਵਡਿਆਈਆਂ ਇਹ ਬਖਸ਼ਾਂ ਗੁਰੂ ਕੇ ਪਿਆਰੋ ਹਨ ਗੁਰਮੁਖ ਪਿਆਰਿਆਂ ਦੇ ਤਾਈ ਜੋ ਮਿਲੀਆਂ ਹੋਈਆਂ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸ਼ੁਭ ਵਿਚਾਰ ਸਾਡੇ ਕਲਯੁਗੀ ਜੀਵਾਂ ਦੇ ਹਿਰਦੇ ਵਿਚ ਵਸੇ ਸਤਿਗੁਰਾਂ ਦੀ ਰਹਿਮਤ ਹੋਵੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।